ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜਿਨੀ ਸਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨ ਤੁਮਰੀ ਮਹਿਮਾ ਵਰਨ ਨ ਸਕੋ ਤੂੰ ਠਾਕੁਰ ਯੂਚ ਭਗਵਾਨ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜ ਸਹਿਜ ਖਲਾਏਂਦਾ ਨਹੀਂ ਕਰਦਾ ਆਲਕ ਔਗਣ ਕੋ ਨਾਚ ਤਾਰਦਾ ਗਲ ਸਤੀ ਲਾਇਕ ਮੋਹ ਮੰਗਾ ਸੋਈ ਦੇਵਦਾ ਹਰ ਪਿਤਾ ਸੁਖਦਾਇਕ ਸਾਜੀ ਗੁਰ ਨਾਲ ਬਹਾਲਿਆਂ ਸਰਬ ਸੁਖ ਪਾਇਕ ਮੈਂ ਨਾਲੋਂ ਕਦੇ ਨ ਵਿਛੜਾ ਹਰ ਪਿਤਾ ਸਭਨਾ ਗੱਲਾਂ ਲਾਇਕ ਮੈਂ ਨਾਲੋਂ ਕਦੇ ਨ ਵਿਛੜਾ ਹਰ ਪਿਤਾ ਸਭਨਾ ਗੱਲਾਂ ਲਾਇਕ ਚਵਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਹਲਤ ਬਲ ਤੇ ਰਾਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਦੱਸੇ ਸਰੂਪ ਤਿੰਨਾਂ ਦੀ ਆਤਮਿਕ ਜੋ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਦਾ ਸਦਕਾ ਸ਼ਾਮ ਦੇ ਸੁੰਦਰ ਦੀਵਾਨ ਸਜੇ ਹੋਏ ਹਨ ਜਿਨ੍ਹਾਂ ਵਿਚ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਕੇ ਗੁਰਮੁਖਾਂ ਪਿਆਰਿਆਂ ਤੋਂ ਆਪਣੇ ਸਮੇਂ ਨੂੰ ਸਫਲਾ ਬਣਾਇਆ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਗੁਰਮਤ ਦੀ ਕੋਈ ਵਿਚਾਰ ਪ੍ਰਾਰੰਭ ਕਰੀਏ ਤੇ ਤੋਂ ਪਹਿਲਾਂ ਮਹਾਰਾਜ ਜੀ ਦੀ ਬਖਸ਼ਿਸ਼ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਦਵਾਨ ਦਾ ਸਾਧ ਸੰਗਤ ਕਥਨ ਹੈ ਕੋਈ ਐਸਾ ਬੰਦਾ ਜਿਹਦਾ ਕਦੇ ਮਨ ਇਕਾਗਰ ਨਾ ਹੋਇਆ ਹੋਵੇ, ਕਦੇ ਵੀ ਜਿਹਦਾ ਮਨ ਜੁੜਿਆ ਹੀ ਨਹੀਂ, ਕਦੇ ਸਾਧ ਸੰਗਤ ਇਕਾਗਰਤਾ ਵਿਚ ਨਹੀਂ ਆਇਆ, ਉਹਦੇ ਵਾਸਤੇ ਸਭ ਤੋਂ ਵੱਡਾ ਸਾਧਨ ਹੈ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਸਰਵਣ ਕਰਨਾ। ਖਿੰਡੇ ਹੋਏ ਮਨ ਨੂੰ ਇਕੱਤਰਿਤ ਕਰਨ ਦਾ ਸਾਧ ਸੰਗਤ ਕਾਲਯੁਗ ਦੇ ਸਮੇਂ ਵਿਚ ਇਹਦੇ ਤੋਂ ਵੱਡਾ ਹੋਰ ਕੋਈ ਤਰੀਕਾ ਨਹੀਂ। ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਸੁਣਨ ਤੋਂ, ਰੋਜ਼ ਸੁਣਨ ਤੋਂ, ਰੋਜ਼ ਸੁਣਨ ਤੋਂ ਸਾਧ ਸੰਗਤ ਫਿਰ ਕਿਰਪਾ ਹੋ ਜਾਂਦੀ ਹੈ, ਮਨ ਇਕਾਗਰ ਹੋ ਜਾਂਦਾ ਤੇ ਉਸ ਇਕਾਗਰ ਹੋਏ ਮਨ ਤੇ ਕਥਾ ਦੁਆਰਾ ਸਾਧ ਸੰਗਤ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਉਪਦੇਸ਼ ਜਿਹੜਾ ਅਸਰ ਕਰਦਾ ਉਹ ਜ਼ਬਾਨ ਨਾਲ ਕਥਨ ਨਹੀਂ ਕੀਤਾ ਜਾ ਸਕਦਾ। ਪਹਿਲਾਂ ਤਾਂ ਮਨ ਦਾ ਖੰਡਾ ਖਤਮ ਕਰਨਾ ਜ਼ਰੂਰੀ ਹੈ। ਮਨ ਦੀ ਹਾਲਤ ਸਾਧ ਸੰਗਤ ਬਹੁਤ ਚੰਚਲਤਾ ਵਾਲੀ ਵਿਦਵਾਨਾਂ ਨੇ ਕਥਨ ਕੀਤੀ, ਉਹ ਕਹਿੰਦੇ ਜਿੱਦਾਂ ਤਬਲਾ ਵਾਦਕ ਦੀਆਂ ਉਂਗਲਾਂ ਤਬਲੇ ਤੇ ਨਾਚ ਕਰਦੀਆਂ ਇੱਦਾਂ ਮਨ ਦੀ ਚੰਚਲਤਾ ਹੈ, ਜਿੱਦਾਂ ਦੀਵੇ ਦੀ ਲਾਟ ਕਦੇ ਵੀ ਟਿਕ ਕੇ ਨਹੀਂ ਖੜਦੀ, ਥੋੜਾ ਥੋੜਾ ਹਿੱਲੀ ਜਾਂਦੀ ਇੱਦਾਂ ਮਨ ਦੀ ਚੰਚਲਤਾ ਹੈ। ਜਿਵੇਂ ਪੱਤੇ ਦੀ ਕਰੂੰਬਲੀ, ਉੱਚੇ ਦਰਖਤ ਦਾ ਕੋਈ ਸਾਧ ਸੰਗਤ ਪੱਤਾ ਹੋਵੇ ਤੇ ਉਹਦੀ ਕਰੂੰਬਲੀ ਬਿਨਾਂ ਹਵਾ ਆਉਣ ਤੋਂ ਵੀ ਥੋੜਾ ਥੋੜਾ ਹਿੱਲੀ ਜਾਂਦੀ ਹੈ, ਕਹਿੰਦੇ ਉਹ ਮਨ ਦੀ ਹਾਲਤ ਹੈ। ਇੰਨੇ ਖਿੰਡੇ ਹੋਏ ਮਨ ਨੂੰ ਸਾਧ ਸੰਗਤ ਇਕਾਗਰ ਕਰਨ ਦਾ ਹੋਰ ਕੋਈ ਤਰੀਕਾ ਨਹੀਂ। ਜਿਵੇਂ ਕਿਸੇ ਲੋਹੇ ਦੇ ਕਣ ਸਣ ਦੇ ਉੱਤੇ ਰਗੜ ਦਿੱਤੇ ਜਾਣ ਤੇ ਉਹ ਰੇਤਾ ਵਿਚ ਸਾਧ ਸੰਗਤ ਰਲ ਜਾਣ ਤੇ ਕੋਈ ਵੀ ਤਰੀਕਾ ਉਹਨਾਂ ਕਣਾਂ ਨੂੰ ਮੁੜ ਕੇ ਇਕੱਠੇ ਕਰਨ ਦਾ ਆਪਣੇ ਕੋਲੇ ਨਹੀਂ, ਪਰ ਇੱਕ ਹੈ ਕਹਿੰਦੇ ਉਹਨਾਂ ਰੇਤ ਵਿਚ ਰਲ ਚੁੱਕੇ ਲੋਹੇ ਦੇ ਬਰੀਕ ਕਣਾਂ ਨੂੰ ਇਕੱਠਿਆਂ ਕਰਨ ਵਾਸਤੇ ਇੱਕ ਚੁੰਬਕ ਪੱਥਰ ਦੀ ਮਦਦ ਲਈ ਜਾ ਸਕਦੀ ਹੈ। ਉਹ ਰੇਤ ਦੇ ਉੱਪਰ ਦੀ ਘੁਮਾ ਦਿੱਤਾ ਜਾਵੇ, ਸਾਰੇ ਕਣਾਂ ਨੂੰ ਇੱਕ ਥਾਂ ਤੇ ਇਕੱਠੇ ਕਰ ਦੇਵੇਗਾ। ਇਉਂ ਜਿਹੜਾ ਮਨ ਸਾਧ ਸੰਗਤ ਚੰਚਲ ਹੈ, ਇਹਦੀ ਇਕਾਗਰਤਾ ਵਾਸਤੇ ਇੱਕੋ ਹੀ ਇੱਕ ਸਾਧਨ ਹੈ, ਚੁੰਬਕ ਦੀ ਨਿਆਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਕੀਰਤਨ। ਕੀਰਤਨ ਦੁਆਰਾ ਸਾਧ ਸੰਗਤ ਮਨ ਇਕਾਗਰ ਹੋ ਜਾਂਦਾ। ਉਵੇਂ ਦੋ ਸਾਧਨ ਮਹਾਂਪੁਰਸ਼ਾਂ ਨੇ ਹੋਰ ਵੀ ਮਨ ਦੀ ਇਕਾਗਰਤਾ ਦੇ ਵਰਣਨ ਕੀਤੇ ਹਨ। ਉਹ ਕਹਿੰਦੇ ਭਾਈ, ਜਿਸ ਬੰਦੇ ਦਾ ਕਦੇ ਵੀ ਮਨ ਇਕਾਗਰ ਨਹੀਂ ਨਾ ਹੋਇਆ, ਕਦੇ ਮਨ ਦੇ ਫੁਰਨੇ ਰੁਕੇ ਹੀ ਨਹੀਂ ਮਹਾਰਾਜ ਦੀ ਹਜ਼ੂਰੀ ਵਿਚ ਆਣ ਕੇ, ਵੀ ਉਹਦੇ ਵਾਸਤੇ ਇਹ ਤਾਂ ਤਰੀਕਾ ਹੈ ਹੀ ਹੈ ਜਿਹੜਾ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਸੁਣਨਾ। ਇੱਕ ਤਰੀਕਾ ਕਹਿੰਦੇ ਹੋਰ ਹੈ ਭਾਈ, ਉਹ ਵੀ ਅਜਮਾ ਕੇ ਵੇਖ ਲੈਣਾ। ਸੰਗਤ ਦੇ ਜੂਠੇ ਬਰਤਨਾਂ ਦੀ ਜਿਵੇਂ ਜਿਵੇਂ ਗੁਰਮੁਖ ਪਿਆਰਾ ਜੂਠ ਲਾਵੇਗਾ, ਕਹਿੰਦੇ ਮਨ ਵਿਚ ਜਾਣ ਲਵੇ ਵੀ ਇਹ ਸੰਗਤ ਦੀ ਜੂਠ ਨਹੀਂ, ਮੇਰੇ ਮਨ ਦੀ ਮੈਲ ਹੈ, ਜਿੰਨੀ ਰਗੜ ਕੇ ਲਾਵੇਗਾ ਉਨੀ ਦੂਰ ਹੋਵੇਗੀ। ਰੋਜ਼ ਸੰਗਤ ਦੇ ਜੂਠੇ ਬਰਤਨ ਮਾਂਜਣ ਤੋਂ ਸਾਧ ਸੰਗਤ ਮਨ ਨਿਮਰਤਾ ਵਿਚ ਆ ਜਾਵੇਗਾ, ਇੱਕ ਨਿਸ਼ਾਨੀ ਮਹਾਂਪੁਰਸ਼ਾਂ ਨੇ ਇਹ ਕਥਨ ਕੀਤੀ। ਤੇ ਦੂਸਰਾ ਉਹ ਕਹਿੰਦੇ ਭਲਾ ਬਿਲਕੁਲ ਹੀ ਜਿਹਦਾ ਮਨ ਸੋਕੀ ਲੱਕੜ ਵਰਗਾ ਹੋ ਗਿਆ, ਮਾਨਮੁਖ ਤਾਈ ਦਾ ਸੋਕਾ ਹੀ ਪੈ ਗਿਆ, ਜਿਹਨੂੰ ਜਿਹੜਾ ਏਦਾਂ ਵੀ ਬਰਤਨ ਮਾਂਜਿਆਂ ਵੀ ਛੇਤੀ ਇਕਾਗਰਤਾ ਵਿਚ ਨਹੀਂ ਆਇਆ, ਕਹਿੰਦੇ ਉਹਦਾ ਇੱਕ ਤਰੀਕਾ ਹੋਰ ਹੈ। ਕਦੀ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਚੱਲਦੀ ਹੋਵੇ, ਕਈ ਵਾਰੀ ਕਿਸੇ ਮਨੁੱਖ ਦੇ ਜੀਵਨ ਵਿਚ ਦੋ ਜਾਂ ਤਿੰਨ ਵਾਰ ਵੀ ਚੱਲ ਜਾਂਦੀ ਤੇ ਕਿਸੇ ਦੇ ਇੱਕ ਵਾਰੀ ਵੀ ਨਹੀਂ, ਪਰ ਕਹਿੰਦੇ ਸਾਡੇ ਜੀਵਨ ਵਿਚ ਕਦੀ ਐਸਾ ਸਮਾਂ ਆਵੇ ਜਦੋਂ ਸਰੋਵਰ ਦੀ ਕਾਰ ਸੇਵਾ ਚੱਲਦੀ ਹੋਵੇ, ਹਰਿਮੰਦਰ ਸਾਹਿਬ ਦੇ ਸਰੋਵਰ ਦੀ। ਉਸ ਸਰੋਵਰ ਦੀ ਕਾਰ ਸੇਵਾ ਵਿਚ ਸਾਰੇ ਕੰਮ ਛੱਡ ਕੇ ਕਹਿੰਦੇ ਹਿੱਸਾ ਪਾ ਲਵੇ, ਜਿੰਨੀ ਗਾਰ ਚੁੱਕ ਕੇ ਸਰੋਵਰ ਤੋਂ ਬਾਹਰ ਸੁੱਟ ਦੇਵੇਗਾ ਜਾਣ ਲਵੇ, ਇੰਨੀ ਮੇਰੇ ਕਰਮਾਂ ਦੀ ਮੈਲ ਉਤਰ ਗਈ ਹੈ। ਜਿਹੜਾ ਕਦੇ ਮਨ ਇਕਾਗਰ ਨਹੀਂ ਹੋਇਆ, ਮਹਾਂਪੁਰਸ਼ ਕਹਿੰਦੇ ਉਹ ਅਜਮਾ ਕੇ ਵੇਖ ਲੇ, ਜ਼ਰੂਰ ਇਕਾਗਰਤਾ ਵਿਚ ਆ ਜਾਵੇਗਾ। ਤੇ ਵਿਦਵਾਨ ਲਿਖਦਾ ਕਹਿੰਦਾ ਕੀਰਤਨ ਆਹੇ ਮੇਘ ਕੀ ਵਰਖਾ, ਵਰਖਤ ਹੋਏ ਸਭ ਜੀਵਨ ਹਰਖਾ। ਸਤਿਗੁਰੂ ਜੀ ਦਾ ਫਰਮਾਨ, ਕਹਿੰਦੇ ਮੀਂਹ ਪਾਇਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਮੀਂਹ ਦੀ ਤਰ੍ਹਾਂ ਸਾਧ ਸੰਗਤ ਵਿਦਵਾਨਾਂ ਨੇ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਕੀਰਤਨ ਨੂੰ ਕਥਨ ਕੀਤਾ। ਕਹਿੰਦੇ ਕੀਰਤਨ ਆਹੇ ਮੇਘ ਕੀ ਵਰਖਾ, ਵਰਖਤ ਹੋਏ ਸਭ ਜੀਵਨ ਹਰਖਾ। ਕਹਿੰਦੇ ਸਾਰੇ ਜੀਵਾਂ ਨੂੰ ਆਨੰਦ ਹੁੰਦਾ ਜਦੋਂ ਮੀਂਹ ਪਵੇ, ਤੇ ਜਿੱਦਾਂ ਸਾਰੇ ਜੀਵਾਂ ਨੂੰ ਉੱਚੇ ਨੀਵੇਂ ਥਾਂ ਤੇ ਰਹਿਣ ਵਾਲੇ ਸਾਰੇ ਜੀਵਾਂ ਨੂੰ ਆਨੰਦ ਪ੍ਰਾਪਤ ਹੁੰਦਾ, ਟੋਭੇ ਸਰੋਵਰ ਪਾਣੀ ਦੇ ਭਰ ਜਾਂਦੇ ਆ, ਮੱਛੀਆਂ ਵੀ ਆਨੰਦ ਮਾਣਦੀਆਂ ਨੇ, ਸਾਰੇ ਜੀਵ ਜੰਤੂ ਪੀਣ ਵਾਸਤੇ ਪਾਣੀ ਹਰਿਆਵਲਤਾ ਬਨਸਪਤੀ ਵਿਚ ਆ ਜਾਂਦੀ, ਕਹਿੰਦੇ ਜਿਵੇਂ ਉਹਨਾਂ ਨੂੰ ਆਨੰਦ ਆਉਂਦਾ, ਐਵੇਂ ਜਾਣ ਲਓ ਮੀਂਹ ਦੀ ਵਰਖਾ ਦੀ ਤਰ੍ਹਾਂ ਇਹ ਕੀਰਤਨ ਹੈ ਮਹਾਰਾਜ ਜੀ ਦੀ ਬਾਣੀ ਦਾ। ਬਿਨਾਂ ਨਾਗਾ ਬੰਦਾ ਸੁਣੀ ਜਾਵੇ ਤੇ ਮਨ ਦਾ ਜਿੰਨਾ ਕੂੜਾ ਕਰਕਟ ਵਕਾਰਾਂ ਦਾ ਅੰਦਰ ਇਕੱਠਾ ਕਰੀ ਬੈਠੇ ਸਾਰੇ ਨੂੰ ਰੋੜ ਕੇ ਲੈ ਜਾਵੇਗਾ। ਕਹਿੰਦੇ ਇਹ ਤਾਂ ਸੀ ਕੀਰਤਨ ਦੀ ਗੱਲ, ਤੇ ਹੁਣ ਕਥਾ ਦਾ ਵੀ ਤੁਹਾਨੂੰ ਕੁਝ ਦੱਸੀਏ। ਉਹ ਅੱਗੇ ਲਿਖਦੇ ਹੋ ਕਹਿੰਦੇ ਨੇ, ਸੁਣੋ ਮਹਾਨ ਕਥਾ ਕੋ ਫਲ ਹੈ, ਝੜੀ ਲਾਏ ਬਰਖਤ ਜਿਉਂ ਜਲ ਹੈ, ਥਿਮਕ ਥਿਮਕ ਜਿਉਂ ਬੂੰਦੀ ਪਰ ਹੈ, ਤੇ ਆਪਣੀ ਆਪਣੇ ਮੈਂ ਧਰ ਹੈ। ਕਹਿੰਦੇ ਜਿਹੜੀ ਕਥਾ ਹੋਣੀ ਨਾ, ਫਿਰ ਕੀਰਤਨ ਤੋਂ ਬਾਅਦ ਕਥਾ ਦੀ ਮਰਿਆਦਾ ਇਹ ਜਾਣ ਲਓ। ਕਹਿੰਦੇ ਕੀਰਤਨ ਤਾਂ ਸੀ ਮੋਹਲੇ ਧਾਰਮੀ, ਤੇ ਜਿਹੜੀ ਕਥਾ ਇਹ ਹੈ ਝੜੀ ਦਾ ਮੀਂਹ, ਜਿਵੇਂ ਬੂੰਦ ਬੂੰਦ ਕਰਕੇ ਮੀਂਹ ਪੈਂਦਾ ਹੈ, ਤੇ ਉਹ ਬੂੰਦ ਬੂੰਦ ਮੀਂਹ ਦਾ ਸਾਧ ਸੰਗਤ ਜਿਹੜਾ ਵਿੱਚੇ ਹੀ ਧਰਤੀ ਆਪਣੇ ਸਮਾਈ ਜਾਂਦੀ ਹੈ, ਤੇ ਦੂਰ ਤੱਕ ਉਹਦੀ ਰੇਜ ਪਹੁੰਚਦੀ, ਸਾਰੀ ਉੱਚਿਆ ਥਾਵਾਂ ਵਾਲੀ ਵੀ ਸਾਧ ਸੰਗਤ ਬਨਸਪਤੀ ਹਰੀ ਭਰੀ ਹੋ ਜਾਂਦੀ, ਜਿੱਥੇ ਪਾਣੀ ਪਹੁੰਚ ਨਹੀਂ ਸਕਦਾ ਉਵੇਂ ਉੱਥੇ ਵੀ ਜਿਹੜਾ ਝੜੀ ਦਾ ਮੀਂਹ ਹੈ ਸਾਧ ਸੰਗਤ ਉਹਨੂੰ ਹਰਿਆਵਲਤਾ ਬਖਸ਼ ਦਿੰਦਾ ਹੈ। ਇੱਕ ਤਾਂ ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਜਿਹੜਾ ਪਵਿੱਤਰ ਉਪਦੇਸ਼ ਕੀਰਤਨ ਤੇ ਕਥਾ ਦੇ ਰੂਪ ਵਿਚ ਇਹਦਾ ਇਹ ਮਹਾਤਮ, ਤੇ ਦੂਸਰਾ ਫਿਰ ਸਾਧ ਸੰਗਤ ਜਿਸ ਤਰ੍ਹਾਂ ਰਾਗੀ ਸਿੰਘ ਸ਼ਬਦ ਗਾ ਕੇ ਜਾਂਦੇ ਸਾਨੂੰ ਬੜਾ ਆਨੰਦ ਆਉਂਦਾ, ਪਰ ਬਹੁਤੀ ਵਾਰ ਅਰਥਾਂ ਦਾ ਪਤਾ ਨਹੀਂ ਲੱਗਦਾ ਕਿ ਮਹਾਰਾਜ ਜੀ ਨੇ ਉਪਦੇਸ਼ ਕੀ ਦਿੱਤਾ, ਸੁਣ ਤਾਂ ਲਿਆ, ਆਨੰਦ ਵੀ ਪ੍ਰਾਪਤ ਆਇਆ, ਕਿਉਂਕਿ ਆਨੰਦ ਤਾਂ ਆਵੇਗਾ ਜੀ, ਬਾਣੀ ਜਿਹੜਾ ਸੁਣੇਗਾ ਉਹਨੂੰ ਆਨੰਦ ਜ਼ਰੂਰ ਆਵੇਗਾ, ਪਰ ਜੇ ਨਾਲ ਅਰਥਾਂ ਦੀ ਵੀ ਸਮਝ ਆ ਜਾਵੇ ਫਿਰ ਤਾਂ ਕੀ ਕਹਿਣੇ। ਮਹਾਰਾਜ ਦੇ ਉਪਦੇਸ਼ ਦੀ ਸਾਨੂੰ ਸਮਝ ਆ ਜਾਵੇ, ਸੱਚੇ ਪਾਤਸ਼ਾਹ ਜੀ ਨੇ ਆਖਿਆ ਕੀ ਹੈ, ਉਹ ਉਪਦੇਸ਼ ਉਹ ਅਰਥ ਦੀ ਗੱਲ ਤੇ ਸਾਧ ਸੰਗਤ ਕਥਾ ਵਿਚ ਹੀ ਸਮਝ ਵਿਚ ਆਵੇਗੀ। ਹਜ਼ੂਰ ਦਾ ਫਰਮਾਨ ਹੈ, ਗੁਜਰੀ ਜਾਤ ਗਵਾਰ ਜਾਸਾ ਪਾਏ ਆਪਣ। ਕਹਿੰਦੇ ਪੰਕਤੀ ਤਾਂ ਮਹਾਰਾਜ ਨੇ ਉਚਾਰ ਦਿੱਤੀ ਹੈ, ਹੁਣ ਛੇਤੀ ਕੀਤਿਆਂ ਦੇ ਅਰਥ ਨਹੀਂ ਸਮਝ ਵਿਚ ਆਉਣਗੇ, ਅਰਥਾਂ ਵਾਸਤੇ ਸਾਨੂੰ ਕਥਾ ਸੁਣਨੀ ਪਵੇਗੀ। ਮਨ ਵਿਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਪਿਆਰ ਉਤਪੰਨ ਹੋ ਜਾਵੇ, ਮਨ ਇਕਾਗਰ ਹੋ ਜਾਵੇ, ਇਹਦੇ ਵਾਸਤੇ ਆਪਾਂ ਇਸ ਸ਼ਬਦ ਦਾ ਕੀਰਤਨ ਸੁਣਿਆ ਪਹਿਲਾਂ, ਗੁਜਰੀ ਜਾਤ ਗਵਾਰ ਜਾਸ ਪਾਏ ਆਪਣਾ। ਫਿਰ ਕਹਿੰਦੇ ਇਹਦੇ ਉੱਤੋਂ ਜਦੋਂ ਹੋਈ ਇਸੇ ਸ਼ਬਦ ਦੀ ਕਥਾ, ਫਿਰ ਪਤਾ ਲੱਗਾ ਮਹਾਰਾਜ ਨੇ ਕਿਰਪਾ ਕੀ ਕੀਤੀ ਇਸ ਸ਼ਬਦ ਵਿਚ। ਹਜ਼ੂਰ ਨੇ ਫਰਮਾਨ ਕੀਤਾ, ਉਹ ਮੂਰਖਾ ਤੇਰੀ ਉਮਰ ਬੀਤਦੀ ਜਾਂਦੀ ਹੈ, ਤੇ ਇਸ ਉਮਰ ਦਾ ਇਸ ਸਵਾਸਾਂ ਦੀ ਪੂੰਜੀ ਨੂੰ ਇੱਥੇ ਲੈ ਕੇ ਆਉਣ ਦਾ ਤੇਰਾ ਕੋਈ ਮਨੋਰਥ ਸੀ, ਪਰ ਤੈਨੂੰ ਪਤਾ ਨਹੀਂ ਲੱਗਾ, ਮਨੋਰਥ ਅਜੇ ਪੂਰਾ ਨਹੀਂ ਹੋਇਆ ਤੇ ਉਮਰ ਬੀਤ ਚੱਲੀ ਹੈ। ਗੁਜਰੀ ਜਾਤ ਗਵਾਰ, ਗੁਜਰੀ ਭਾਵ ਗੁਜਰ ਚੱਲੀ ਹੋ, ਗੁਜਰੀ ਜਾਤ ਗੁਜਰਦੀ ਜਾਂਦੀ ਹੈ, ਗਵਾਰ ਮੂਰਖਾ, ਗੁਜਰੀ ਜਾਤ ਕਹਿੰਦੇ ਗੁਜਰ ਚੱਲੀ ਸਾਰੀ ਤੇਰੀ ਉਮਰ, ਜਾ ਸਭ ਪਾਏ ਆਪਣਾ, ਕਹਿੰਦੇ ਪ੍ਰਾਪਤ ਕੀਤਾ ਪਤੀ ਪਰਮਾਤਮਾ ਨੂੰ ਅਜੇ ਤੱਕ, ਜਿਸ ਕੰਮ ਵਾਸਤੇ ਪ੍ਰਮਾਤਮਾ ਨੇ ਭੇਜਿਆ, ਜਿਸ ਲਈ ਮਨੁੱਖਾ ਸਰੀਰ ਲੈ ਕੇ ਆਇਆ, ਉਸ ਪਾਸੇ ਵੀ ਕੋਈ ਸਟੈਪ ਚੁੱਕਿਆ ਕਿ ਨਹੀਂ ਸਾਰੀ ਉਮਰ ਤਾਂ ਤੇਰੀ ਬਤੀਤ ਹੋ ਚੱਲੀ ਹੈ। ਰਾਗੀ ਸਿੰਘ ਸੁਣਾ ਰਹੇ ਸਨ ਆਪਾਂ ਨੂੰ, ਕਰ ਬੰਦੇ ਤੂੰ ਬੰਦਗੀ ਜਿਸ ਚਿਰ ਘੱਟ ਮੈਂ ਸਾਹ। ਹਜ਼ੂਰ ਤਾਂ ਕਹਿ ਰਿਹਾ ਵੀ ਜਦੋਂ ਤੱਕ ਸਰੀਰ ਦੇ ਅੰਦਰ ਸਵਾਸ ਹੈ, ਆਖਰੀ ਸਵਾਸ ਤੱਕ ਤੂੰ ਬੰਦਗੀ ਕਰੀ ਚੱਲ, ਕਰੀ ਚੱਲ। ਤੇ ਆਪਾਂ ਕਈ ਵਾਰ ਸਾਹ ਸੰਗਤ ਵੇਲਾ ਪੁੱਛਣ ਲੱਗ ਜਾਂਦੇ ਜੀ, ਕਿਹੜਾ ਸਮਾਂ ਬੰਦਗੀ ਕਰਨ ਦਾ, ਕਿੰਨੀ ਕਰਨੀ ਚਾਹੀਦੀ ਹੈ, ਕਿੰਨੇ ਕੁ ਮਿੰਟ ਪਹਿਲਾਂ ਵਾਹਿਗੁਰੂ ਵਾਹਿਗੁਰੂ ਕੀਤਾ ਜਾਏ, ਫਿਰ ਨਿਤਨੇਮ ਕਰੀਏ, ਬੰਦਗੀ ਕਿਹਦਾ ਨਾਮ ਹੈ, ਸਿਮਰਨ ਕਿਹਨੂੰ ਕਹਿੰਦੇ ਹੈ। ਮਹਾਰਾਜ ਤਾਂ ਕਹਿੰਦੇ ਜਿਚਿਰ ਘੱਟ ਮੈਂ ਸਾਹ, ਜਦੋਂ ਤੱਕ ਸਵਾਸ ਹੈ, ਦਿਨ ਰਾਤੀ ਆ ਰੱਦ ਹਥਿਆਰੋ ਨਿਮਖ ਨਾ ਕੀਜਾ ਢੀਲਾ, ਸੰਤ ਸੇਵਾ ਕਰ ਭਾਵਨੀ ਲਾਗਿਆ, ਤਿਆਗ ਮਾਨ ਹਾ ਠੀਲਾ। ਕਹਿੰਦੇ ਮਨ ਦਾ ਹੱਥ ਛੱਡ ਕੇ ਦਿਨੇ ਰਾਤ ਪ੍ਰਮਾਤਮਾ ਨੂੰ ਚੇਤੇ ਕਰੀ ਚੱਲ, ਦਿਨੇ ਰਾਤ ਉਸ ਪ੍ਰਮਾਤਮਾ ਨੂੰ ਚੇਤੇ ਕਰੀ ਚੱਲ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਭਾਈ ਬਾਲੇ ਤੇ ਮਰਦਾਨੇ ਨੂੰ, ਕਹਿਣ ਲੱਗੇ ਭਾਈ ਮਰਦਾਨਿਆ ਬੰਦੇ ਦੀ ਉਮਰ ਤੇਰੇ ਖਿਆਲ ਚ ਕਿੰਨੀ ਕੁ ਹੈ? ਕਹਿਣ ਲੱਗਾ ਮਹਾਰਾਜ ਆ ਜਿਹੜਾ ਸਵੇਰੇ ਸੂਰਜ ਚੜਿਆ ਪਤਾ ਨੀ ਸ਼ਾਮ ਨੂੰ ਵੇਖਣਾ ਕਿ ਨਹੀਂ ਵੇਖਣਾ, ਮੇਰੇ ਖਿਆਲ ਚ ਤਾਂ ਇੰਨੀ ਕੀ ਉਮਰ ਆ ਜੀ। ਮਹਾਰਾਜ ਕਹਿਣ ਲੱਗੇ ਤਾਂ ਬੜੀ ਲੰਮੀ ਉਮਰ ਦਾ ਅੰਦਾਜ਼ਾ ਲਾ ਲਿਆ ਤੂੰ ਭਾਈ ਮਰਦਾਨਿਆ, ਇਹ ਤੇ ਬਹੁਤ ਲੰਮੀ ਉਮਰ ਦੱਸ ਦਿੱਤੀ ਤੂੰ। ਭਾਈ ਬਾਲਾ ਜੀ ਤੁਹਾਡਾ ਕੀ ਵਿਚਾਰ ਹੈ? ਕਹਿਣ ਲੱਗੇ ਮਹਾਰਾਜ ਆ ਜਿਹੜੀ ਹੱਥ ਵਿਚ ਗਰਾਈ ਫੜੀ ਆ, ਇਹ ਪਤਾ ਨੀ ਅੰਦਰ ਜਾਵੇਗੀ ਮੂੰਹ ਤਾਂ ਕਰਕੇ ਨਹੀਂ, ਮੇਰੇ ਖਿਆਲ ਆਈਨੀ ਕੀ ਉਮਰ ਹੈ? ਮਹਾਰਾਜ ਕਹਿਣ ਲੱਗੇ ਇਹ ਵੀ ਬਹੁਤ ਜ਼ਿਆਦੀ ਹੈ। ਭਾਈ ਬਾਲਾ ਜੀ ਤੁਸਾਂ ਵੀ ਅੰਦਾਜ਼ਾ ਲੰਮਾ ਲਾ ਲਿਆ, ਮਹਾਰਾਜ ਫਿਰ ਤੁਸੀਂ ਕਿਰਪਾ ਕਰਕੇ ਦੱਸੋ ਕਿੰਨੀ ਕੁ ਉਮਰ ਹੈ ਬੰਦੇ ਦੀ? ਮਹਾਰਾਜ ਕਹਿਣ ਲੱਗੇ ਪਹਿਲਾਂ ਤੁਹਾਨੂੰ ਦੁਨਿਆਵੀ ਉਮਰ ਬੱਲੇ ਉਦਾਹਰਨ ਦੇ ਕੇ ਦੱਸੀਏ ਕਿੰਨੀ ਕੁ ਹੈ। ਭਾਈ ਸਤਯੁਗ ਵਿਚ ਬੰਦੇ ਦੀ ਉਮਰ ਸੀ ਲੱਖ ਸਾਲ, ਤ੍ਰੇਤੇ ਵਿਚ 10,000 ਸਾਲ ਰਹਿ ਗਈ, ਤੇ ਦੁਆਪਰ ਵਿਚ 1,000 ਸਾਲ, ਤੇ ਕਲਯੁਗ ਵਿਚ 100 ਸਾਲ ਹੈ। ਮਹਾਰਾਜ ਕਹਿੰਦੇ ਨੇ ਲੋਕ ਅੰਦਾਜ਼ਾ ਲਾ ਕੇ ਬੈਠੇ ਵੀ ਮੈਂ 100 ਸਾਲ ਜਿਉਣਾ ਹੀ ਜਿਉਣਾ, ਮੈਂ ਜਿਹੜਾ ਰੱਬ ਦਾ ਨਾਮ ਲੈਣਾ ਇਹ ਬੁੱਢੇ ਬਾਰੇ ਲੈ ਲਾਂਗਾ, ਫਿਰ ਹੋਰ ਕੋਈ ਕੰਮ ਨੀ ਕਰਨਾ, ਨਾਮ ਹੀ ਲੈਣਾ, ਕਿਉਂਕਿ 100 ਸਾਲ ਦੀ ਉਮਰ ਪਈ ਹੈ। ਮਹਾਰਾਜ ਕਹਿੰਦੇ ਭਲਾ ਮੰਨ ਵੀ ਲਿਆ ਜਾਵੇ ਵੀ 100 ਸਾਲ ਹੀ ਕਿਸੇ ਬੰਦੇ ਦੀ ਉਮਰ ਹੈ, ਤੇ ਭਾਈ ਬਾਲਿਆ ਅੰਦਾਜ਼ਾ ਲਾ ਕੇ ਵੇਖ 100 ਸਾਲ ਵਿਚ ਕਿੰਨਾ ਕੁ ਸਮਾਂ ਨਾਮ ਜਪਣ ਵਾਸਤੇ ਬਚਦਾ। ਕਹਿੰਦੇ ਮਹਾਰਾਜ ਤੁਸੀਂ ਦੱਸੋ ਕਿਰਪਾ ਕਰਕੇ। ਹਜ਼ੂਰ ਕਹਿਣ ਲੱਗੇ 100 ਸਾਲ ਵਿਚੋਂ 50 ਸਾਲ ਦੀਆਂ ਰਾਤਾਂ ਨਿਕਲ ਜਾਣਗੀਆਂ ਜਿਹੜੀਆਂ ਸੌਂਕੇ ਬਤੀਤ ਕਰ ਦਿੱਤੀਆਂ, ਜਿਹੜੀਆਂ ਸੌਂਕੇ ਗੁਜ਼ਾਰ ਦਿੱਤੀਆਂ 50 ਸਾਲ ਤਾਂ ਉਹ ਨਿਕਲ ਗਿਆ, ਕਿਉਂਕਿ 100 ਸਾਲ ਵਿਚੋਂ ਅੱਧੇ ਦਿਨ ਤੇ ਅੱਧੀਆਂ ਰਾਤਾਂ ਨੇ, ਰਾਤ ਨੂੰ ਤਾਂ ਸੌਂਗਾ ਨਾ, ਬਾਕੀ 50 ਸਾਲ ਬਚਦੇ, ਉਹਨਾਂ 50 ਸਾਲਾਂ ਵਿਚੋਂ 15 ਸਾਲ ਦਾ ਬਚਪਨ ਚਲੇ ਗਿਆ ਜਦੋਂ ਅਚੇਤ ਬੁੱਧ ਹੈ, ਜਦੋਂ ਪਤਾ ਨੀ ਰੱਬ ਦਾ ਨਾਮ ਜਪਣਾ ਕਿ ਨਹੀਂ ਜਪਣਾ, ਬਾਕੀ 35 ਸਾਲ ਬਚੇ। ਕਹਿੰਦੇ 35 ਸਾਲਾਂ ਵਿਚੋਂ 15 ਸਾਲ ਦਾ ਬੁਢਾਪਾ ਲਾ ਲਾ, ਜਦੋਂ ਫੜ ਕੇ ਕੋਈ ਉਠਾਉਂਦਾ ਤੇ ਪਾਣੀ ਮੂੰਹ ਨੂੰ ਲਾਵੇ ਤੇ ਘੋਟ ਅੰਦਰ ਜਾਂਦਾ ਨੀ ਤੇ ਜਾਂਦਾ ਨੀ, ਕੰਨ ਸੁਣਨੋਂ ਹਟ ਜਾਂਦੇ, ਨੇਤਰਾਂ ਤੋਂ ਦਿਸਦਾ ਕੋਈ ਨੀ, ਜ਼ਬਾਨ ਤੋਂ ਕੁਝ ਮੰਗਦਾ, ਘਰ ਦੇ ਕੁਝ ਫੜਾਈ ਜਾਂਦੇ, ਕਹਿੰਦੇ ਬੁਢੇਪਾ ਆ ਜਾਂਦਾ। ਹਜ਼ੂਰ ਦਾ ਪ੍ਰਮਾਣ ਹੈ ਚੱਬਣ ਚੱਲਣ ਰਤਨ ਸੇ ਸੁਣੀਆਂ ਰਹਿ ਗਏ, ਹੇੜੇ ਮੋਤੀ ਤਾਹ ਸੇ ਜਾਨੀ ਰਹਿ ਗਏ, ਸੋ ਸੇ ਜਾਨੀ ਚੱਲ ਗਏ। ਮਹਾਰਾਜ ਕਹਿੰਦੇ ਜਿਹੜੇ ਚੱਬਣ ਚੱਲਣ ਰਤਨ, ਚੱਬਣ ਜਿਹਦੇ ਨਾਲ ਦਾਣੇ ਚੱਬਦਾ ਸੀ, ਬੜਾ ਮਜ਼ਬੂਤ ਜਵਾੜਾ ਸੀ, ਦੰਦ ਚੱਲਣ ਜਿਨ੍ਹਾਂ ਪੈਰਾਂ ਨਾਲ ਭੱਜਦਾ ਸੀ ਤੇ ਕਿਸੇ ਨੂੰ ਨਾਲ ਨੀ ਸੀ ਮਿਲਣ ਦਿੰਦਾ, ਰਤਨ ਰਤਨਾ ਵਰਗੇ ਨੇਤਰ ਜਿਨ੍ਹਾਂ ਨਾਲ ਸਾਰਾ ਸੰਸਾਰ ਵੇਖਦਾ ਸੀ। ਕਹਿੰਦੇ ਇੱਕ ਇੱਕ ਕਰਕੇ ਦੰਦਾਂ ਨੇ ਵੀ ਜਵਾਬ ਦੇ ਦਿੱਤਾ, ਹੁਣ ਮੂੰਹ ਚ ਦੰਦ ਕੋਈ ਨੀ ਰਹਿ ਗਿਆ, ਹੁਣ ਪੈਰ ਚੱਲਣ ਜੋਗੇ ਨਹੀਂ। ਪ੍ਰਾਏ ਦੇ ਆਸਰੇ ਤੇ ਨਵੇਂ ਕਾਸੇ ਅਜਾਸਣੀ ਮੂਲ ਨਾ ਜਾਣਾ ਆਪ ਬਾਦ ਢੋਲ ਢੂੰਡ ਮੰਡਿਠ ਮੈਂ ਨਾਨਕ ਜਗ ਧੂਏ ਕਾ ਤਲ ਹਰ ਮਾਰੇ। ਕਹਿੰਦੇ 90 ਸਾਲ ਦਾ 100 ਸਾਲ ਦੀ ਲਾਈ ਪਿੱਛਾ 90 ਸਾਲ ਦੇ ਬੰਦੇ ਦਾ ਆਸਣ ਮੰਜੀ ਨਾਲ ਲੱਗ ਜਾਂਦਾ, ਨਵੇਂ ਕਾਸੇ ਅਜਾਸਣੀ। ਕਹਿੰਦੇ ਫਿਰ ਆਸਣ ਸੇਜਾ ਨਾਲ ਹੀ ਲੱਗਾ ਰਹਿੰਦਾ, ਕੋਈ ਉਠਾ ਦੇ ਨਹੀਂ ਤੇ ਨਹੀਂ ਤਾਪ ਤੇਰੀ ਹੋਰ ਕੋਈ ਪਾਣੀ ਹੋਣਾ ਪਾਵੈ। ਕਹਿੰਦੇ ਜਦੋਂ ਲੋਕਾਂ ਨੂੰ ਆਵਾਜ਼ਾਂ ਮਾਰਦਾ ਪਾਣੀ ਦੀ ਘੁੱਟ ਪਿਆਲ ਦਿਓ। 15 ਸਾਲ ਉਹ ਬਤੀਤ ਹੋ ਗਏ ਤੇਰੇ, ਜਦੋਂ ਨੇਤਰ ਵੀ ਗਏ, ਜਵਾਨ ਵੀ ਗਈ, ਦੰਦ ਵੀ ਗਏ, ਸੁਣਨੋਂ ਵੀ ਹਟ ਗਿਆ, ਹੱਥ ਪੈਰ ਕੰਮ ਨੀ ਕਰਦੇ। ਮਹਾਰਾਜ ਕਹਿੰਦੇ ਬਾਕੀ ਬਚੇ 20 ਸਾਲ ਤੇ ਭਾਈ ਬਾਲਿਆ 20 ਸਾਲਾਂ ਦੇ ਵਿਚ ਆਪਣਾ ਕਾਰੋਬਾਰ ਕਰਨਾ, ਰਿਸ਼ਤੇ ਰਾਤੇਦਾਰੀ ਨੂੰ ਮਿਲਣਾ, ਪ੍ਰਸ਼ਾਦਾ ਚੱਕਣਾ, ਇਸ਼ਨਾਨ ਕਰਨਾ ਤੇ ਲੋਕਾਂ ਨਾਲ ਗੱਲਾਂ ਬਾਤਾਂ ਵੀ ਕਰਨੀਆਂ, ਤੂੰ ਅੰਦਾਜ਼ਾ ਲਾ ਪਿੱਛੇ ਨਾਮ ਜਪਣ ਲਈ ਕੀ ਬਚਿਆ। ਜੇ 100 ਸਾਲ ਦੀ ਹੋਵੇ ਤਾਂ ਵੀ, ਪਰ ਮਹਾਰਾਜ ਕਹਿੰਦੇ 100 ਸਾਲ ਦੀ ਹੈ ਕੋਈ ਨੀ। ਉਥੇ ਮਹਾਰਾਜ ਨੇ ਇੱਕ ਸ਼ਬਦ ਉਚਾਰਨ ਕੀਤਾ, ਹਮ ਆਦਮੀ ਹਾਂ ਇਕਦਮ ਹੀ ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨਵਤ ਸਰਿਵ ਜਾ ਕੇ ਜੀ ਪੁਰਾਣਾ। ਕਹਿੰਦੇ ਭਾਈ ਬਾਲਿਆ ਆਦਮੀ ਤਾਂ ਅਸੀਂ ਤਾਂ ਆਦਮੀ ਦਮ ਆਇਆ ਤੇ ਆਦਮੀ ਨਹੀਂ ਤੇ ਮਿੱਟੀ ਦੀ ਢੇਰ। ਇਸ ਕਰਕੇ ਉਦੋਂ ਤੱਕ ਉਹਨੂੰ ਚੇਤੇ ਕਰੀ ਜਾਣਾ ਜਦੋਂ ਤੱਕ ਸਾਡੇ ਸਰੀਰ ਵਿਚ ਸਵਾਸ ਹਨ। ਮਹਾਰਾਜ ਦਾ ਫਰਮਾਨ ਹੈ, ਜਾਪ ਤੱਕ ਜਰਾ ਰੋਗ ਨਹੀਂ ਆਇਆ, ਜਾਪ ਤੱਕ ਕਾਲ ਗ੍ਰਸੀ ਨਹੀਂ ਮਾਇਆ, ਜਾਪ ਤੱਕ ਵਿਕਲ ਭਈ ਨਹੀਂ ਬਾਣੀ, ਭਜ ਲੇਹਰੇ ਮਨ ਸਾਰਿੰਗ ਪਾਣੀ, ਆਵਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਏ। ਕਹਿੰਦੇ ਜਦੋਂ ਤੱਕ ਵਡੇਪਾ ਨੀ ਆ ਗਿਆ, ਤੇਰਾ ਕੁੱਬ ਨੀ ਨਿਕਲ ਗਿਆ, ਨੇਤਰਾਂ ਨੇ ਜਵਾਬ ਨੀ ਦੇ ਦਿੱਤਾ, ਕਿੰਨਾ ਤੋਂ ਸੋਚੋ ਨੀ ਹਟ ਗਿਆ, ਉਦੋਂ ਤੱਕ ਜਾਪ ਤੱਕ ਜਰਾ ਰੋਗ ਨਹੀਂ ਆਇਆ। ਵਡੇਪਾ ਆਪਣੇ ਆਪ ਵਿਚ ਮਹਾਰਾਜ ਕਹਿੰਦੇ ਇੱਕ ਰੋਗ ਹੈ, ਹੋਰ ਕਿਸੇ ਰੋਗ ਨੂੰ ਆਵਾਜ਼ ਮਾਰਨ ਦੀ ਲੋੜ ਨੀ, ਵਡੇਪਾ ਆਇਆ ਰੋਗ ਆਪਣੇ ਆਪ ਹੀ ਆ ਜਾਂਦੇ। ਜਾਪ ਤੱਕ ਜਰਾ ਰੋਗ ਨਹੀਂ ਆਇਆ, ਜਾਪ ਤੱਕ ਕਾਲ ਗ੍ਰਸੀ ਨਹੀਂ ਕਾਇਆ, ਕਹਿੰਦੇ ਜਦੋਂ ਤੱਕ ਰਜਾਵਾਂ ਦਾ ਡੰਡਾ ਸਿਰ ਚ ਵੱਜ ਨਹੀਂ ਗਿਆ ਤੇਰੇ, ਜਾਪ ਤੱਕ ਵਿਗਲ ਭਈ ਨਹੀਂ ਬਾਣੀ, ਕਹਿੰਦੇ ਜਦੋਂ ਤੱਕ ਤੇਰੀ ਜ਼ਬਾਨ ਕੰਮ ਕਰਨ ਨੂੰ ਹਟ ਨਹੀਂ ਗਈ, ਭਜ ਲੇਹਰੇ ਮਨ ਸਾਰਿੰਗ ਪਾਣੀ। ਕਹਿੰਦੇ ਜੇ ਮਨ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰੀ ਚੱਲ, ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹ, ਆਪਣਾ ਭਜਸ ਭਜਸ ਕਬ ਭਾਈ। ਕਹਿੰਦੇ ਹੁਣ ਜਦੋਂ ਚੌਂਕੜਾ ਮਾਰਦਾ ਤੇਰੇ ਵਿਚ ਬਾਲ ਹੈ, ਨੇਤਰਾਂ ਤੋਂ ਦਰਸ਼ਨ ਕਰ ਸਕਦਾ, ਆਪਣੀ ਸੇਵਾ ਕਰ ਸਕਦਾ, ਪੈਰਾਂ ਨਾਲ ਸੰਗਤ ਚ ਚੱਲ ਕੇ ਆ ਸਕਦਾ, ਜਦੋਂ ਸੁਣ ਸਕਦਾ ਕੰਨਾਂ ਤੋਂ ਪ੍ਰਮਾਤਮਾ ਦਾ ਨਾਮ, ਜੇ ਹੁਣ ਨੀ ਉਹਨੂੰ ਭਜੇਗਾ, ਹੁਣ ਭਜਨ ਨੀ ਕਰੇਗਾ, ਸਿਮਰਨ ਨੀ ਕਰੇਗਾ, ਤੇ ਫਿਰ ਜਿਹੜਾ ਤੂੰ ਅੰਦਾਜ਼ਾ ਲਾਈ ਬੈਠਾ ਵੀ ਅੰਤਲੇ ਸਮੇਂ ਤੇ ਮੈਂ ਸਿਮਰਨ ਹੀ ਕਰਨਾ, ਆਵਾ ਅੰਤ ਨਾ ਭਜਿਆ ਜਾਈ। ਮਹਾਰਾਜ ਕਹਿੰਦੇ ਫਿਰ ਕਿੱਥੇ ਭਜਨ, ਜਦੋਂ ਅੰਤ ਆ ਗਿਆ ਫਿਰ ਸੁਣਨਾ ਹੀ ਨੀ ਨਾਮ, ਜਦੋਂ ਅੰਤ ਆ ਗਿਆ ਫਿਰ ਕਿੱਥੇ ਦਰਸ਼ਨ ਕਰੇਗਾ ਨੇਤਰਾਂ ਤੋਂ, ਜਦੋਂ ਵਡੇਪਾ ਹੀ ਆਉਣ ਲੱਗਾ ਉਦੋਂ ਕਿੱਥੇ ਫਿਰ ਤੇਰੀ ਜ਼ਬਾਨ ਕੰਮ ਕਰੇਗੀ। ਭਗਤ ਕਬੀਰ ਜੀ ਨੇ ਇੱਕ ਪੰਡਿਤ ਨੂੰ ਆਖਿਆ, ਜਿਹੜਾ ਲੋਕਾਂ ਵੱਲੋਂ ਪਰੌਂਠੇ ਦੋਵੇਂ ਵੇਲੇ ਖਾ ਛੱਡਿਆ ਕਰੇ ਤੇ ਆਨੰਦ ਨਾਲ ਲੰਮੇ ਪੈ ਰਹਿਣਾ, ਕੰਮ ਸਾਧ ਸੰਗਤ ਕੋਈ ਨੀ ਕਰਨਾ, ਇੱਕ ਭਜਨ ਬੰਦਗੀ ਦਾ ਕੰਮ ਉਹ ਵੀ ਛੱਡਤਾ। ਤੇ ਭਗਤ ਜੀ ਨੇ ਸਮਝਾਇਆ ਵੀ ਗੁਰਮੁਖਾ ਜਿਨ੍ਹਾਂ ਦੇ ਪਰੌਂਠੇ ਛੱਕਦਾ ਹੈ ਇਹਨਾਂ ਦਾ ਲੇਖਾ ਦੇਣਾ ਪਵੇਗਾ, ਕੁਝ ਭਜਨ ਬੰਦਗੀ ਕਰ ਲਿਆ ਕਰ। ਕਹਿੰਦਾ ਬੰਦਗੀ ਦੀ ਲੋੜ ਤੁਹਾਡੇ ਵਰਗੇ ਨੀਚ ਜਾਤ ਵਾਲੇ ਜਲਾਇਆਂ ਨੂੰ, ਮੈਂ ਤਾਂ ਉੱਚੀ ਕੋਲ ਦਾ ਬ੍ਰਾਹਮਣ, ਮੈਨੂੰ ਬੰਦਗੀ ਦੀ ਲੋੜ ਨਹੀਂ। ਮਹਾਂਪੁਰਸ਼ਾਂ ਨੇ ਸਾਧ ਸੰਗਤ ਸਾਰੇ ਜਥੇ ਨੂੰ ਇੱਕ ਤਕੀਦ ਕੀਤੀ ਹੁੰਦੀ ਸੀ ਵੀ ਜਦੋਂ ਪ੍ਰਸ਼ਾਦਾ ਛਕਣਾ ਨਾ ਕਿਸੇ ਦੇ ਘਰੋਂ, ਜੋ ਦੋ ਪਾਠ ਜਪਜੀ ਸਾਹਿਬ ਦੇ ਨਿਤਨੇਮ ਤੋਂ ਬਿਨਾਂ ਕਰਨੇ ਆ, ਕਿਉਂਕਿ ਜਿਹੜਾ ਪ੍ਰਸ਼ਾਦਾ ਛਕਾਉਂਦਾ ਉਹਦੇ ਮਨ ਦੀ ਕੋਈ ਤਮੰਨਾ ਹੁੰਦੀ, ਉਹ ਪ੍ਰਗਟ ਕਰੇ ਜਾਂ ਨਾ ਕਰੇ। ਤੇ ਜੇ ਜਥੇ ਵਿਚ 150 ਸਿੰਘ ਆ, ਉਹ ਦੋ ਦੋ ਪਾਠ ਜਪਜੀ ਸਾਹਿਬ ਦੇ ਕਰੇਗਾ, 300 ਪਾਠ ਜਪਜੀ ਸਾਹਿਬ ਦੇ ਉਹਦੇ ਵਾਸਤੇ ਹੋ ਗਏ, ਉਹਦੀ ਜਿਹੜੀ ਤਮੰਨਾ ਗੁਰੂ ਨਾਨਕ ਦੇਵ ਆਪੇ ਪੂਰੀ ਕਰ ਦੇਣਗੇ, ਤੁਹਾਡੇ ਨਿਤਨੇਮ ਤੇ ਕੋਈ ਫਰਕ ਨਹੀਂ ਪਏਗਾ। ਉਹ ਕਹਿੰਦੇ ਭਾਈ ਜਿਨ੍ਹਾਂ ਦਾ ਪ੍ਰਸ਼ਾਦਾ ਛਕਦਾ ਇਹਨਾਂ ਦੇ ਵਾਸਤੇ ਕੁਝ ਨਾਮ ਜਪ ਲਿਆ ਕਰ। ਕਹਿੰਦਾ ਨਾਮ ਜਪਣ ਦੀ ਕਬੀਰ ਜੀ ਲੋੜ ਤੁਹਾਨੂੰ, ਮੈਨੂੰ ਕੋਈ ਲੋੜ ਨਹੀਂ। ਤੇ ਅੰਤ ਨੂੰ ਸਾਧ ਸੰਗਤ ਉਹਨਾਂ ਦੇ ਪ੍ਰਸ਼ਾਦੇ ਛਕਦਾ ਮਰ ਗਿਆ, ਮਰ ਕੇ ਬਲਦ ਬਣਿਆ ਤੇ ਉਹਨਾਂ ਦੇ ਘਰ ਵਿਚ ਹੀ ਪੈਦਾ ਹੋਇਆ। ਜਦੋਂ ਥੋੜਾ ਜਿਹਾ ਜਵਾਨ ਹੋਇਆ, 2-3 ਸਾਲਾਂ ਦਾ, ਵਾਹੁਣ ਦੇ ਲਾਇਕ ਉਹਨਾਂ ਨੇ ਜੂਲੇ ਚ ਦੇ ਲਿਆ, ਤੇ ਸਾਧ ਸੰਗਤ ਹੁਣ ਵਿਹਲਾ ਪਰੌਂਠੇ ਖਾਣ ਵਾਲਾ ਜਿਹੜਾ ਉਹ ਕਿੱਥੇ ਵਗੇ, ਉਹਨੂੰ ਅੱਗੇ ਨੂੰ ਤੋਰਨੋਂ ਬਹਿ ਜਾ ਕਰੇ, ਉਹ ਤੋੜਨ ਦਾ ਯਤਨ ਕਰਨ ਫੇਰ ਬਹਿ ਜੇ। ਉਹਨਾਂ ਨੇ ਹਾਰ ਕੇ ਕੁੱਟਣਾ ਸ਼ੁਰੂ ਕਰਤਾ ਤੇ ਭਗਤ ਕਬੀਰ ਜੀ ਲਾਗੂ ਦੀ ਲੱਗੇ, ਉਹਨੇ ਕਿਹਾ ਕਿਉਂ ਮਾਰਦੇ ਭਾਈ ਇਹਨੂੰ? ਕਹਿੰਦੇ ਜੀ ਇਹਨੂੰ ਵੇਖੋ ਪਾਲਿਆ ਕਿੱਡੇ ਪਿਆਰ ਨਾਲ, ਹੁਣ ਜਵਾਨ ਹੈ, ਇਹਦਾ ਕਮਾਈ ਕਰਕੇ ਦੇਣ ਦਾ ਸਾਨੂੰ ਸਮਾਂ ਆਇਆ ਤੇ ਤੁਰਦਾ ਹੀ ਨੀ, ਅਸੀਂ ਇਹਨੂੰ ਅੱਗੇ ਤੋਰਦੇ, ਹਲੇ ਜੋੜ ਕੇ ਬਹਿ ਜਾਂਦਾ। ਭਗਤ ਕਬੀਰ ਜੀ ਕਹਿੰਦੇ ਤੁਰ ਪਏਗਾ ਖਲੋ ਜੋ। ਕਬੀਰ ਜੀ ਨੇ ਸਾਧ ਸੰਗਤ ਕਿਰਪਾ ਦ੍ਰਿਸ਼ਟੀ ਉਹਦੇ ਤੇ ਕੀਤੀ, ਥੋੜੀ ਕੁ ਸੁਰਤ ਜਗਾਈ ਤੇ ਆਖਣ ਲੱਗੇ, ਸੁਣਾ ਭਾਈ ਤੂੰ ਤੇ ਕਹਿੰਦਾ ਨਾਮ ਜਪਣ ਦੀ ਲੋੜ ਸਿਰਫ ਜਲਾਇਆ ਨੂੰ, ਨੀਵੀਂ ਜਾਤ ਵਾਲਿਆਂ ਨੂੰ ਤੈਨੂੰ ਲੋੜ ਨੀ ਹੋਣ, ਹੁਣ ਜਿਨ੍ਹਾਂ ਦੇ ਪਰੌਂਠੇ ਛਕਦਾ ਉਹਨਾਂ ਦਾ ਦੇਖਾ ਜੇ। ਕਹਿੰਦਾ ਕਬੀਰ ਸਾਹਿਬ ਛਡਾਓ ਮੈਨੂੰ, ਬੜਾ ਮਾਰਦੇ ਆ, ਹੁਣ ਮੈਂ ਨਾਮ ਜਪਣਾਗਾ। ਕਬੀਰ ਸਾਹਿਬ ਕਹਿੰਦੇ ਹੁਣ ਕਿੱਥੇ ਨਾਮ, ਨਾਮ ਜਪਣ ਦਾ ਇੱਕ ਵੇਲਾ ਸੀ, ਜਦ ਤੱਕ ਜਰਾ ਰੋਗ ਨਹੀਂ ਆਇਆ ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾ। ਕਹਿੰਦੇ ਉਹ ਨਾਮ ਜਪਣ ਦਾ ਵੇਲਾ ਤੇ ਤੂੰ ਲਗਾ ਛੱਡਿਆ, ਹੁਣ ਨੀ ਤੂੰ ਜਪ ਸਕਦਾ। ਉਥੇ ਸਾਧ ਸੰਗਤ ਸ਼ਬਦ ਉਚਾਰਨ ਕੀਤਾ, ਚਾਰ ਪਾਵ ਦੋਏ ਸਿੰਘ ਗੁੰਗ ਮੁਖ ਅਬ ਕੈਸੇ ਗੁਣ ਗਈ ਹੈ, ਊਠ ਤੇ ਬੈਠ ਤੇ ਠੇਡਾ ਪਰ ਹੈ ਕਬ ਤੱਕ ਮੂੰਡ ਲੁਕਈ ਹੈ। ਕਹਿੰਦੇ ਹੁਣ ਕਿੱਥੇ, ਹੁਣ ਤੇ ਜਵਾਨ ਨੀ ਤੇਰੀ ਕੰਮ ਕਰਦੀ, ਗੁੰਗੇ ਮੂੰਹ ਵਾਲੀ ਜੂਨ ਤੈਨੂੰ ਮਿਲ ਗਏ, ਚਾਰ ਪੈਰ ਤੇ ਦੋ ਸਿੰਘ ਇੱਕ ਪੂਛ ਤੇਰੀ, ਹੁਣ ਨੀ ਨਾ ਤੂੰ ਸੇਵਾ ਤੇ ਨਾ ਸਿਮਰਨ, ਇਹ ਤੇ ਮਨੁੱਖਾ ਸਰੀਰ ਵਿਚ ਸੀ। ਜਦੋਂ ਤੈਨੂੰ ਸਮਝਾਇਆ ਸੀ ਨਾਮ ਜਪ, ਉਦੋਂ ਤੂੰ ਕਹਿੰਦਾ ਨਾਮ ਜਪਣ ਦੀ ਲੋੜ ਨੀ, ਹੁਣ ਤੇ ਚੁੱਪ ਕਰਕੇ ਤੁਰ ਪੋ, ਇਹਨਾਂ ਦਾ ਦੇਖਾ ਦੇ, ਦੇਖਾ ਮੁੱਕ ਜੇਗਾ ਛੁੱਟ ਜੇਗਾ। ਤੇ ਫਿਰ ਸਾਧ ਸੰਗਤ ਉੱਠ ਕੇ ਤੁਰ ਪਿਆ ਸੀ। ਸੋ ਕਹਿਣ ਤੋਂ ਭਾਵ ਨਾਮ ਜਪਣ ਦਾ ਮਾਹਰ, ਕਹਿੰਦੇ ਹਮ ਆਦਮੀ ਹਾਂ ਇਕਦਮੀ ਮੋਹਲਤ ਮੋਹਤ ਨਾ ਜਾਣਾ। ਕਹਿੰਦੇ ਆਦਮੀ ਦਮ ਆਇਆ ਤੇ ਆਦਮੀ ਨਹੀਂ ਤੇ ਕਿੱਥੇ, ਇਸ ਕਰਕੇ ਭਾਈ ਆਉਂਦੇ ਜਾਂਦੇ ਦਮ ਨਾਲ ਉਸ ਪਰਮਾਤਮਾ ਨੂੰ ਚੇਤੇ ਕਰ, ਹਰ ਜਪਦਿਆਂ ਕਿਉਂ ਢਿਰ ਨਾ ਕੀਜਾਈ ਮੇਰੀ ਜਿੰਦੜੀ, ਮਤ ਕੇ ਜਾਪੈ ਸਾਹੋ ਆਵੇ ਕਿ ਨਾ ਆਵੇ ਨਾਮ, ਕੀ ਪਤਾ ਅਗਲਾ ਸਵਾਸ ਆਵੇਗਾ ਕਿ ਨਹੀਂ ਆਵੇਗਾ। ਇਸ ਕਰਕੇ ਢਿੱਲ ਨਾ ਕਰ ਇੱਕ ਪਲ ਦੀ ਵੀ, ਇੱਕ ਖਿਣ ਮਾਤਰ ਦੀ ਵੀ ਆਸ ਨਾ ਕਰ, ਹਰ ਆਉਂਦੇ ਜਾਂਦੇ ਸਵਾਸ ਨਾਲ ਉਸ ਪਰਮਾਤਮਾ ਦਾ ਨਾਮ ਜਪੀ ਚੱਲ। ਨਾਮ ਜਪੇਗਾ ਫਿਰ ਤੇਰੇ ਜੀਵਨ ਦਾ ਮਨੋਰਥ ਪੂਰਾ ਹੋਵੇਗਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ, ਕਹਿੰਦੇ ਗੁਜਰੀ ਜਾਤ ਗਵਾਰ ਜਾਂ ਸਭ ਪਾਏ ਆਪਣਾ। ਬੇਨਤੀ ਕਰ ਰਿਹਾ ਸੀ ਇਹ ਸ਼ਬਦ ਆਪਾਂ ਰਾਗੀ ਸਿੰਘਾਂ ਤੋਂ ਸੁਣ ਲਿਆ, ਤੇ ਫਿਰ ਮਹਾਨ ਕਥਾ ਦਾ ਫਲ ਵਿਦਵਾਨ ਨੇ ਤਾਂ ਹੀ ਕਥਨ ਕੀਤਾ, ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ। ਨਾਮ ਦੀ ਮਹਾਨਤਾ ਦਾ ਪਤਾ ਲੱਗ ਜਾਂਦਾ ਹੈ। ਮਹਾਰਾਜ ਕਹਿੰਦੇ ਤੇਰੀ ਉਮਰ ਗੁਜਰਦੀ ਜਾਂਦੀ ਭਾਈ ਬਤੀਤ ਹੁੰਦੀ ਜਾਂਦੀ ਹੈ, ਉਸ ਪਰਮਾਤਮਾ ਨਾਲ ਪਿਆਰ ਪਾ। ਹੁਣ ਰਾਗੀ ਸਿੰਘ ਸਾਧ ਸੰਗਤ ਸੁਣਾਉਂਦੇ ਆਪਾਂ ਨੂੰ ਸ਼ਬਦ, ਜਾਂ ਆਪਾਂ ਬਾਣੀ ਵਿਚੋਂ ਸੁਣਦੇ ਮਹਾਰਾਜ ਦੀ ਪਵਿੱਤਰ ਬਾਣੀ ਪਾਠ ਸਰਵਣ ਕਰਦੇ ਆ। ਸੋਚ ਹੋਵੇ ਤਾਂ ਸੱਚ ਪਾਈ ਹੈ, ਰੋਜ਼ ਸੁਣਦੇ ਆਪਾਂ, ਕਿਤੇ ਕਥਾ ਚੱਲਦੀ ਹੋਵੇ ਫਿਰ ਸਾਨੂੰ ਪਤਾ ਲੱਗੇਗਾ ਇਸ ਪੰਕਤੀ ਦਾ ਵਿਸ਼ਰਾਮ ਕਿੱਥੇ ਤੇ ਅਰਥ ਕੀ ਹੈ। ਜੇ ਆਪਾਂ ਵਿਸ਼ਰਾਮ ਏਦਾਂ ਲਾ ਦਈਏ ਸੋਚ ਹੋਵੇ ਤਾਂ ਸੱਚ ਪਾਈ ਹੈ, ਤੇ ਸਾਧ ਸੰਗਤ ਇਹ ਗੱਲ ਬਣਨੀ ਨਹੀਂ। ਬਹੁਤਾ ਆਪਾਂ ਵਿਸ਼ਰਾਮ ਇੱਥੇ ਹੀ ਲਾ ਦਿੰਦੇ ਕਿਉਂਕਿ ਸੰਥਿਆ ਨਹੀਂ ਨਾ ਕੀਤੀ ਹੁੰਦੀ। ਹੁਣ ਜੇ ਏਦਾਂ ਵਿਸ਼ਰਾਮ ਲਾ ਕੇ ਅਰਥ ਕਰੀਏ ਸੋਚ ਹੋਵੇ ਤਾਂ ਸੱਚ ਪਾਈਏ, ਪਹਿਲਾਂ ਸੋਚ ਹੋਵੇ ਫਿਰ ਸੱਚ ਦੀ ਪ੍ਰਾਪਤੀ ਹੋਵੇ, ਪਰ ਸੁੱਚ ਸਾਧ ਸੰਗਤ ਕਿੱਦਾਂ ਹੋਵੇ। ਮਹਾਰਾਜ ਕਹਿੰਦੇ ਆ ਸੁੱਚੀ ਤਾਂ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਚੀਜ਼ ਹੈ ਨੀ, ਤੇ ਨਾਮ ਦੀ ਪ੍ਰਾਪਤੀ ਸੁੱਚ ਤੋਂ ਬਾਅਦ ਜੇ ਹੋਣੀ ਤੇ ਸੁੱਚ ਕਾਹਦੇ ਨਾਲ ਹੋਵੇ। ਮਾਤਾ ਜੂਠੀ ਪਿਤਾ ਵੀ ਜੂਠਾ, ਜੂਠੇ ਹੀ ਫਲ ਲੱਗ ਗਏ। ਮਹਾਰਾਜ ਕਹਿੰਦੇ ਸਭ ਕੁਝ ਹੀ ਉਹਦੇ ਨਾਮ ਤੋਂ ਬਿਨਾਂ ਜੂਠਾ, ਤੇ ਸੁੱਚ ਕਾਹਦੇ ਨਾਲ ਹੋਵੇ। ਫਿਰ ਸੁੱਚੇ ਸੇਨਾ ਆਖੀਏ ਬਹਿਣ ਜੇ ਪਿੰਡਾਂ ਧੋਏ, ਕਹਿੰਦੇ ਪਿੰਡਾਂ ਧੋਤਿਆਂ ਤਾਂ ਸੁੱਚ ਨੀ ਹੁੰਦੀ, ਦੇਹੀ ਧੋਏ ਰਾਤਰ ਸੰਭੈਲ, ਫਿਰ ਸੁੱਚ ਕਾਹਦੇ ਨਾਲ ਹੋਵੇਗੀ। ਜੇ ਮਹਾਰਾਜ ਨੇ ਇਹੀ ਉਚਾਰਨ ਕਰ ਤਾਂ ਸੁੱਚ ਹੋਵੇ ਤਾਂ ਸੱਚ ਪਾਈ ਹੈ, ਫਿਰ ਸੁੱਚ ਕਾਹਦੇ ਨਾਲ ਕਰਨੀ। ਮਹਾਰਾਜ ਸੁੱਚ ਹੋਵੇਗੀ ਤੇ ਫਿਰ ਹੀ ਸੱਚ ਦੀ ਪ੍ਰਾਪਤੀ ਹੋਵੇਗੀ, ਪਰ ਵਿਸ਼ਰਾਮ ਏਦਾਂ ਨਹੀਂ। ਇਹਨਾਂ ਗੱਲਾਂ ਦਾ ਸਾਧ ਸੰਗਤ ਪਤਾ ਕਥਾ ਚੋਂ ਲੱਗ ਜਾਂਦਾ। ਮਹਾਰਾਜ ਦਾ ਪ੍ਰਮਾਣ ਹੈ ਸੁੱਚ ਹੋਵੇ ਤਾਂ ਸੱਚ ਪਾਈ ਹੈ, ਵਿਸ਼ਰਾਮ ਤਾਂ ਤੇ ਲਾਵਾਂਗੇ, ਸੁੱਚ ਤਾਂ ਹੋਵੇਗੀ ਗੁਰਮੁਖਾ ਸੱਚ ਦੀ ਪ੍ਰਾਪਤੀ ਹੋਵੇਗੀ। ਤੇ ਪਰਮਾਤਮਾ ਦਾ ਸੱਚਾ ਨਾਮ ਪ੍ਰਾਪਤ ਕਰੇਗਾ ਆਪੇ ਹੀ ਅੰਦਰੋਂ ਬਾਹਰੋਂ ਸੋਚ ਹੋ ਜਾਵੇਗੀ, ਫਿਰ ਮਨ ਦੀ ਮੈਲ ਤਾਂ ਹੀ ਉਤਰੇਗੀ ਨਾ। ਸਰੀਰ ਦੀ ਸੋਚ ਤਾਂ ਠੀਕ ਹੈ ਪਾਣੀ ਨਾਲ ਹੋ ਗਈ, ਪਰ ਮਨ ਦੀ ਸੋਚ ਤਾਂ ਨਾਮ ਜਾਲ ਨਾਲ ਇਸ਼ਨਾਨ ਕਰਵਾਇਆ ਹੀ ਮਨ ਨੂੰ ਹੋਵੇਗੀ। ਇਸ ਕਰਕੇ ਪਹਿਲਾਂ ਗੁਰੂ ਵਾਲਾ ਬਾਣ, ਗੁਰੂ ਸਾਹਿਬ ਦੀ ਹਜੂਰੀ ਚਾੜ ਕੇ ਪੰਥ ਪਿਆਰੇ ਪੰਥ ਗੁਰੂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈ, ਤੈਨੂੰ ਨਾਮ ਦੀ ਦਾਤ ਦੇਣ, ਉਸ ਨਾਮ ਦੀ ਕਮਾਈ ਕਰ, ਤੇਰਾ ਅੰਦਰ ਸੁੱਚਾ ਹੋਵੇ। ਨਾਮ ਜਪੇਗਾ ਤਾਂ ਸੁੱਚ ਹੋਵੇਗੀ, ਨਹੀਂ ਤੇ ਮਹਾਂਪੁਰਸ਼ਾਂ ਨੇ ਜਪਜੀ ਸਾਹਿਬ ਦੇ ਟੀਕੇ ਚ ਸਾਧ ਸੰਗਤ ਲਿਖੀ ਹੈ ਕਿ ਸਾਖੀ, ਉਹ ਕਹਿੰਦੇ ਭਾਈ ਬਾਹਰ ਹੀ ਸੁੱਚ ਜਿੰਨੀ ਮਰਜ਼ੀ ਬੰਦਾ ਰੱਖ ਲਏ, ਜੇ ਪਰਮਾਤਮਾ ਦਾ ਨਾਮ ਨੀ ਜਪਦਾ ਬਾਹਰ ਨੀ ਸੋਚ, ਕੁਝ ਵੀ ਬੰਦੇ ਦਾ ਸਵਾਰ ਨੀ ਸਕੇਗੀ। ਉਵੇਂ ਇਸ ਗੱਲ ਤੋਂ ਇਹ ਭਾਵ ਨੀ ਲੈਣਾ ਵੀ ਆਪਾਂ ਇਸ਼ਨਾਨ ਨੀ ਕਰਨਾ, ਇਹ ਗੱਲ ਚੇਤੇ ਰੱਖਣੀ। ਸਾਧ ਸੰਗਤ ਗੁਰਮੁਖ ਨਾਮ ਦਾਨ ਇਸ਼ਨਾਨ, ਵਾਹਿਗੁਰੂ ਤੈਨੂੰ ਭੇਜਿਓ ਨਰਨ ਕੋ ਨਾਮ ਦਾਨ ਇਸ਼ਨਾਨ ਕਰਨ ਕੋ, ਇਹ ਤਿੰਨ ਡਿਊਟੀਆਂ ਸਾਡੀਆਂ ਲੱਗੀਆਂ। ਇਸ਼ਨਾਨ ਵੀ ਅੱਧੀ ਭਗਤੀ ਆ ਰੱਬ ਦੀ, ਇਸ਼ਨਾਨ ਛੱਡਣਾ ਨੀ ਅੰਮ੍ਰਿਤ ਵੇਲੇ ਦਾ, ਪਰ ਕੱਲਾ ਇਸ਼ਨਾਨ ਕਰਦਾ ਤੇ ਬਾਅਦ ਚ ਨਿਤਨੇਮ ਕੋਈ ਨੀ ਤੇ ਫਿਰ ਕਹਿੰਦੇ ਉਹ ਇਸ਼ਨਾਨ ਤੇਰਾ ਕੁਝ ਨੀ ਸਵਾਰ ਸਕੇਗਾ। ਉਹਨਾਂ ਲਿਖਿਆ ਕਹਿੰਦੇ ਕਿਸੇ ਜੱਟ ਦੇ ਖੂਹ ਤੇ ਇੱਕ ਪੰਡਿਤ ਰੋਜ਼ ਇਸ਼ਨਾਨ ਕਰਨ ਆਇਆ ਕਰੇ, ਡੇਢ ਡੇਢ ਦੋ ਦੋ ਘੰਟੇ ਉਹਨੇ ਇਸ਼ਨਾਨ ਕਰਨ ਤੇ ਲਾਉਣੇ, ਬੜਾ ਜ਼ੋਰ ਲਾ ਕੇ ਸਰੀਰ ਦੀ ਸੁੱਚ ਪਵਿੱਤਰਤਾ ਕਰਨੀ। ਇੱਕ ਦਿਨ ਉਹਨੇ ਵਿਚਾਰੇ ਨੇ ਪੁੱਛ ਲਿਆ ਕਿਸਾਨ ਨੇ, ਉਹ ਕਹਿੰਦਾ ਪੰਡਿਤ ਜੀ ਇੰਨਾ ਜ਼ੋਰ ਲਾਉਂਦੇ ਜੇ ਇਸ਼ਨਾਨ ਤੇ ਇਹਦੇ ਨਾਲ ਕੀ ਫਰਕ ਪੈਂਦਾ? ਕਹਿੰਦੇ ਭਾਈ ਇਹਦੇ ਨਾਲ ਸੁੱਚੇ ਹੋ ਜਾਈਦਾ। ਫਿਰ ਸੁੱਚੇ ਹੋ ਕੇ ਕੀ ਕਰਦੇ ਜੇ? ਉਹ ਕਹਿੰਦਾ ਸੁੱਚੇ ਹੋ ਕੇ ਠਾਕਰਾਂ ਦੀ ਪੂਜਾ ਕਰਦਾ। ਠਾਕਰਾਂ ਦੀ ਪੂਜਾ ਤੋਂ ਕੀ ਮਿਲਦਾ? ਕਹਿੰਦੇ ਰੱਬ ਮਿਲ ਪੈਂਦਾ। ਬੜਾ ਖੁਸ਼ ਹੋਇਆ, ਕਹਿੰਦਾ ਹੈ ਸੁੱਚੇ ਹੋ ਕੇ ਨਾਮ ਜਪੇ ਹਾਂ ਰੱਬ ਮਿਲ ਪੈਂਦਾ, ਮੇਰਾ ਵੀ ਜੀ ਕਰਦਾ, ਮੈਂ ਵੀ ਫਿਰ ਰੱਬ ਨੂੰ ਪ੍ਰਾਪਤ ਕਰਾਂ, ਰੱਬ ਨੂੰ ਮਿਲਣ ਨੂੰ ਤਾਂ ਮੇਰਾ ਵੀ ਜੀ ਕਰਦਾ ਨਾ। ਗੁਰੂ ਰਾਮਦਾਸ ਜੀ ਨੇ ਸਾਧ ਸੰਗਤ ਆਸਾ ਦੀ ਵਾਰ ਆਪਾਂ ਸੁਣੀਏ, ਚਾਰ ਮੁੱਖ ਇਛਾਵਾਂ ਬੰਦੇ ਦੀਆਂ ਵਰਣਨ ਕੀਤੀਆਂ ਇੱਕ ਛਕੇ ਅੰਦਰ। ਉਹ ਕਹਿੰਦੇ ਚਾਰ ਇਛਾਵਾਂ ਬੰਦੇ ਦੀਆਂ ਹਰੇਕ ਦੀਆਂ ਹੁੰਦੀਆਂ ਤਾਂ ਲੱਖਾਂ ਹੀ ਨੇ ਉਦਾਂ, ਪਰ ਉਹ ਛੋਟੀਆਂ ਹੁੰਦੀਆਂ, ਚਾਰ ਮੁੱਖ ਹੁੰਦੀਆਂ ਵੱਡੀਆਂ, ਜਿਹਨਾਂ ਵਿੱਚੋਂ ਅਖੀਰਲੀ ਹੁੰਦੀ ਹੈ ਭਾਈ ਮੈਨੂੰ ਰੱਬ ਮਿਲ ਪਵੇ। ਭਾਵੇਂ ਸਾਡੇ ਵਿੱਚੋਂ ਇਹ ਘੱਟਦੀ ਜਾਂਦੀ ਅੱਜ ਕੱਲ੍ਹ, ਪਰ ਹੁੰਦੀ ਜ਼ਰੂਰ ਹੈ, ਗੁਰੂ ਰਾਮਦਾਸ ਮਹਾਰਾਜ ਨੇ ਪ੍ਰਵਾਨ ਕੀਤਾ। ਉਹਦੇ ਮਨ ਚ ਵਿਚਾਰ ਆਇਆ ਕਹਿੰਦਾ ਜੇ ਰੱਬ ਮਿਲ ਪੈਂਦਾ ਤੇ ਮੈਂ ਵੀ ਫਿਰ ਕੋਈ ਯਤਨ ਕਰਾਂ, ਮੈਨੂੰ ਵੀ ਦੱਸੋ, ਮੈਂ ਵੀ ਪਹਿਲਾਂ ਸਵੇਰੇ ਇਸ਼ਨਾਨ ਕਰਕੇ ਤੁਹਾਡੇ ਲਾਗੇ ਬਹਿ ਜਾ ਕਰਾਂ। ਉਹ ਕਹਿੰਦੇ ਤੁਸੀਂ ਉਹ ਤੁਸੀਂ ਮੋਟੀ ਮੱਤ ਵਾਲੇ ਲੋਕ, ਇਸ ਤਰ੍ਹਾਂ ਇਸ਼ਨਾਨ ਕੀਤਾ ਤੁਸੀਂ ਨੀ ਸੁੱਚੇ ਹੋ ਸਕਦੇ, ਤੁਸੀਂ ਤਾਂ 15-15 ਦਿਨਾਂ ਬਾਅਦ ਇੱਕ ਵਾਰੀ ਨਹਾਉਣਾ। ਉਹ ਕਹਿਣ ਲੱਗਾ ਜੀ ਕਿਰਪਾ ਕਰੋ, ਮੇਰਾ ਮਨ ਕਰਦਾ ਮੈਂ ਵੀ ਪਰਮਾਤਮਾ ਨੂੰ ਪ੍ਰਾਪਤ ਕਰਾਂ, ਫਿਰ ਮੈਂ ਕਿੱਦਾਂ ਸੁੱਚਾ ਹੋਵਾਂ? ਪੰਡਿਤ ਜੀ ਕਹਿਣ ਲੱਗੇ ਹਾਂ ਇੱਕ ਤਰੀਕਾ ਹੈਗਾ ਹੈ ਭਾਈ, ਕਿਸੇ ਕਮਾਦ ਦੇ ਖੇਤ ਵਿਚੋਂ ਸੂਰ ਦੀ ਪੁੱਟੀ ਹੋਈ ਮਿੱਟੀ ਸਵਾ ਮਣ ਤੋਲ ਕੇ ਲਿਆ ਕੇ ਉਹਦੇ ਨਾਲ 101 ਵਾਰੀ ਆਪਣੇ ਸਰੀਰ ਨੂੰ ਮਾਂਝ, ਤਾਂ ਸੁੱਚਾ ਹੋਵੇਗਾ, ਫਿਰ ਤੂੰ ਠਾਕਰਾਂ ਦੀ ਪੂਜਾ ਕਰਨ ਦੇ ਲਾਗੇ ਬਹਿ ਸਕਦਾ ਹੈ, ਫਿਰ ਤੈਨੂੰ ਰੱਬ ਮਿਲ ਸਕਦਾ, ਨਹੀਂ ਤੇ ਨਹੀਂ। ਉਹ ਕਹਿੰਦਾ ਜੀ ਮੈਨੂੰ ਮਨਜ਼ੂਰ ਆ, ਮੈਂ ਸੁੱਚਾ ਜ਼ਰੂਰ ਹੋਣਾ ਕਿਉਂਕਿ ਰੱਬ ਨੂੰ ਮਾਂ ਵੀ ਪਾਉਣਾ ਹੀ ਪਾਉਣਾ। ਉਹ ਲੈ ਆਇਆ ਸਾਧ ਸੰਗਤ ਕਮਾਦ ਦੇ ਖੇਤ ਵਿਚੋਂ ਸੂਰ ਦੀ ਪੁੱਟੀ ਹੋਈ ਮਿੱਟੀ ਲੱਭ ਕੇ ਲਿਆ ਕੇ ਸਵਾ ਮਣ, ਜਿਉਂ ਇਸ਼ਨਾਨ ਕਰਨ ਲੱਗਾ ਪੰਡਿਤ ਦੇ ਆਉਣ ਤੋਂ 2 ਘੰਟੇ ਪਹਿਲਾਂ ਮਲ ਮਲ ਕੇ 101 ਵਾਰੀ ਇਸ਼ਨਾਨ ਕੀਤਾ। ਉਹਨੇ ਜਦੋਂ ਪੰਡਿਤ ਜੀ ਵੀ ਆ ਗਏ, ਬੜੇ ਖੁਸ਼ ਹੋਏ, ਕਹਿੰਦਾ ਕਰ ਲਿਆ ਭਾਈ? ਕਹਿੰਦਾ ਜੀ ਪੂਰਾ ਵੇਖ ਲਓ, ਮਿੱਟੀ ਪਈ, ਸੂਰ ਦੀ ਪੁੱਟੀ ਸਾਰੀ ਲਾ ਦਿੱਤੀ ਆਪਣੇ ਸਰੀਰ ਤੇ, 101 ਵਾਰ ਮਲਿਆ ਤੇ 19 ਵਾਰੀ ਪਾਣੀ ਪਾਇਆ, ਹੁਣ ਮੈਂ ਸੁੱਚਾ ਹੋ ਗਿਆ। ਪੰਡਿਤ ਜੀ ਬੜੇ ਖੁਸ਼ ਨਾਲ ਹੋ ਕੇ ਕਹਿੰਦੇ ਲਾ ਵੀ ਹੁਣ ਤੂੰ ਸੁੱਚਾ, ਬਿਲਕੁਲ ਸੁੱਚਾ। ਤੇ ਸਾਧ ਸੰਗਤ ਉਹਨੇ ਜੱਟ ਨੇ ਪਾਣੀ ਦਾ ਚੂਲਾ ਭਰ ਕੇ ਆਪਣੇ ਮੂੰਹ ਚ ਪਾ ਲਿਆ ਤੇ ਉਹ ਮੂੰਹ ਵਾਲੀ ਚੂਲੀ ਫੁੜ ਕੇ ਪੰਡਿਤ ਤੇ ਮਾਰ ਦਿੱਤੀ ਤੇ ਪੰਡਿਤ ਗਾਲਾਂ ਲਾ ਪਿਆ ਕਰਨ, ਕਹਿੰਦਾ ਜਨਮ ਭ੍ਰਿਸ਼ ਕਰਤਾ ਹੀ ਮੇਰਾ, ਤੇਰਾ ਰਹੇ ਕੱਖ ਨਾ, ਤੂੰ ਮੈਨੂੰ ਜੂਠਾ ਕਰਦਾ। ਕਹਿੰਦਾ ਜੀ ਤੁਸੀਂ ਹੁਣੇ ਆਖਿਆ ਵੀ ਤੂੰ ਸੁੱਚਾ ਹੋ ਗਿਆ ਤੇ ਜੂਠਾ ਮੈਂ ਕਿੱਦਾਂ? ਅਜੇ ਮੇਰੀ ਜੂਠ ਉਤਰੀ ਨੀ, 101 ਵਾਰ ਸੂਰ ਦੀ ਪੁੱਟੀ ਮਿੱਟੀ ਨਾਲ ਮੈਂ ਮਲ ਮਲ ਕੇ ਸਵੇਰ ਦਾ ਡਿਆ, ਤੁਹਾਡੇ ਤੇ ਆਉਣ ਤੋਂ 2 ਘੰਟੇ ਪਹਿਲਾਂ ਦਾ ਲੱਗਣਾ ਮੈਂ। ਉਹਨੂੰ ਕੋਈ ਜਵਾਬ ਨੀ ਆਇਆ। ਕਹਿਣ ਤੋਂ ਭਾਵ ਸੁੱਚ ਹੋਵੇ ਤਾਂ ਸੱਚ ਪਾਈ ਹੈ, ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋਵੇ ਤੇ ਸਾਧ ਸੰਗਤ ਦੀ ਸੋਚ ਹੁੰਦੀ ਹੈ ਸਰੀਰ ਦੀ ਅੰਦਰੋਂ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ, ਉਹ ਕਹਿੰਦੇ ਨੇ ਭਰਿਆ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉੱਤਰ ਸੋ ਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਆ ਉਹ ਧੋਏ। ਕਹਿੰਦੇ ਹੱਥਾਂ ਪੈਰਾਂ ਨੂੰ ਖੇਹ ਲੱਗ ਗਈ, ਪਾਣੀ ਨਾਲ ਧੋਤੇ ਤੇ ਉੱਤਰ ਗਏ, ਕੱਪੜਿਆਂ ਦੀ ਪਵਿੱਤਰਤਾ ਹੋ ਗਈ ਹੈ, ਸਾਬਣ ਲਾਇਆ ਤੇ ਉਹ ਵੀ ਸਾਧ ਸੰਗਤ ਠੀਕ ਹੋ ਗਏ, ਉਹਨਾਂ ਦੀ ਵੀ ਪਵਿੱਤਰਤਾ ਉੱਤਰ ਗਈ, ਪਲੀਤ ਹੋਇਆ ਜਾਮਾ ਵੀ ਸਾਧ ਸੰਗਤ ਪਵਿੱਤਰ ਹੋ ਗਿਆ, ਜੇ ਸਾਬਣ ਲਾ ਕੇ ਪਾਣੀ ਵਿੱਚੋਂ ਦੀ ਕੱਢ ਦਿੱਤਾ। ਪਰ ਮਹਾਰਾਜ ਕਹਿੰਦੇ ਭਰੀਆ ਮਤ ਪਾਪਾਂ ਕਾ ਸੰਗ, ਜੇ ਕਿਸੇ ਦੀ ਮਾਤੀ ਪਾਪਾਂ ਦੀ ਮੈਲ ਨਾਲ ਕਹਿੰਦੇ ਭਰ ਗਈ ਹੈ ਤੇ ਉਹ ਤਾਂ ਹੁਣ ਪਾਣੀ ਨਾਲ ਵੀ ਨੀ ਲੱਥਣੀ ਤੇ ਨਾ ਸਾਬਣ ਨਾਲ ਲੱਥਣੀ, ਕਿਉਂਕਿ ਹੱਥਾਂ ਪੈਰਾਂ ਨੂੰ ਖੇਹ ਲੱਗੀ ਦਿਸ ਪੈਂਦੀ ਸਥੂਲ ਹੈ, ਹੱਥ ਪੈਰ ਸਥੂਲ ਹੈ, ਲੱਗੀ ਹੋਈ ਖੇਹ ਜਿਹੜੀ ਉਹ ਵੀ ਸਥੂਲ ਹੈ, ਇਸ ਕਰਕੇ ਦਿਸ ਪਈ ਤੇ ਪਾਣੀ ਵੀ ਸਥੂਲ ਹੈ, ਸਥੂਲ ਚੀਜ਼ ਨਾਲ ਸਥੂਲ ਨੂੰ ਧੋਤਾ ਤੇ ਮੈਲ ਉੱਤਰ ਗਈ, ਸਾਡਾ ਕੱਪੜਾ ਸਥੂਲ ਹੈ ਇਹਨੂੰ ਮੈਲ ਲੱਗੀ, ਸਾਨੂੰ ਅੱਖਾਂ ਨਾਲ ਦਿਸ ਪਈ, ਸਾਬਣ ਲਾਇਆ ਤੇ ਧੋਤਾ ਉੱਤਰ ਗਈ, ਪਰ ਮਨ ਤੇ ਸਾਧ ਸੰਗਤ ਸਥੂਲ ਨੀ, ਉਹ ਤੇ ਸੂਖਮ ਹੈ, ਉਹ ਤੇ ਦਿਸਦਾ ਹੀ ਨੀ। ਹੁਣ ਸੂਖਮ ਮਨ ਨੂੰ ਜਿਹੜੀ ਮੈਲ ਲੱਗੀ ਉਹ ਵੀ ਜ਼ਰੂਰ ਸੂਖਮ ਹੀ ਲੱਗੀ ਹੋਵੇਗੀ, ਜੇ ਮਨ ਨੀ ਦਿਸਦਾ ਤੇ ਉਹਨੂੰ ਲੱਗੀ ਮੈਲ ਵੀ ਸਾਨੂੰ ਨੀ ਦਿਸਦੀ। ਤਾਂ ਹੀ ਕਈ ਵਾਰੀ ਸਾਡੇ ਸਾਧ ਸੰਗਤ ਵੀਰ ਕਹਿ ਦਿੰਦੇ, ਉਹ ਕਹਿੰਦੇ ਜੀ ਸਾਡਾ ਮਨ ਸਾਫ਼ ਹੀ ਹੈ, ਉਹ ਦਿਸਦਾ ਨੀ ਨਾ ਸਾਧ ਸੰਗਤ ਤੇ, ਮਸ਼ੀਨ ਆਪਣੇ ਕੋਲ ਹੈ ਨੀ ਕੋਈ ਜਿਹੜੀ ਲਾ ਕੇ ਮਨ ਨੂੰ ਵੇਖਦੀ ਜਾਏ ਵੀ ਵੇਖ ਲਈਏ ਕਿੰਨਾ ਕੁ ਸਾਫ਼ ਹੈ। ਸਾਫ਼ ਸਾਧ ਸੰਗਤ ਕਿਸੇ ਦਾ ਨੀ ਹੁੰਦਾ, ਸਾਫ਼ ਕਰਨਾ ਪੈਂਦਾ, ਯਤਨ ਕਰਨਾ ਪੈਂਦਾ। ਜੇ ਮਨ ਸਾਫ਼ ਹੁੰਦਾ ਤੇ ਜਨਮ ਲੈ ਕੇ ਆਉਣ ਦੀ ਲੋੜ ਹੀ ਨਹੀਂ ਸੀ, ਜਿਹੜਾ ਜਨਮ ਲੈ ਕੇ ਆਇਆ ਉਹਦਾ ਮਨ ਸਾਫ਼ ਨਹੀਂ, ਉਹਨੂੰ ਮਨ ਸਾਫ਼ ਕਰਨ ਵਾਸਤੇ ਯਤਨ ਕਰਨਾ ਪਏਗਾ। ਕਿਉਂਕਿ ਜਨਮ ਦਾ ਕਾਰਨ ਹੀ ਸਾਧ ਸੰਗਤ ਪਿਛਲਾ ਕਰਮ ਆ। ਤਿੰਨ ਤਰ੍ਹਾਂ ਦੇ ਕਰਮ ਵਿਦਵਾਨਾਂ ਨੇ ਮੰਨਿਓ ਕਹਿੰਦੇ ਨੇ, ਇੱਕ ਹੁੰਦੇ ਨੇ ਕਿਰਿਆਵਾਨ ਕਰਮ, ਇੱਕ ਹੁੰਦੇ ਨੇ ਸੰਚਿਤ ਕਰਮ ਤੇ ਇੱਕ ਪ੍ਰਾਰਬਧ ਕਰਮ। ਕਿਰਿਆਵਾਨ ਕਰਮ ਇਹ ਜਿਹੜਾ ਅਸੀਂ ਕਰੀ ਜਾਂਦੇ ਇਹ ਸਾਡੇ ਖਾਤੇ ਵਿੱਚ ਜਮ੍ਹਾਂ ਹੋਵੇਗਾ, ਉਹਦੇ ਤੋਂ ਬਣੇਗਾ ਸੰਚਿਤ ਕਰਮ। ਕੀ ਇਕੱਠਾ ਕੀਤਾ ਅਸੀਂ ਸਾਰੀ ਉਮਰ, ਕਿਹੋ ਜਿਹਾ ਕਰਮ ਕੀਤਾ, ਜਿਹਾ ਬੀਜਾ ਸੋਲਣਾ ਕਰਮਾਂ ਸੰਦੜਾ ਖੇਤ, ਫਿਰ ਉਹਦੇ ਤੋਂ ਪ੍ਰਾਰਬਧ ਬਣੇਗੀ ਤੇ ਉਸ ਪ੍ਰਾਰਬਧ ਨੂੰ ਭੋਗਣ ਵਾਸਤੇ ਸਾਧ ਸੰਗਤ ਵਾਰ ਵਾਰ ਫਿਰ ਜਨਮ ਦਾ ਗੇੜ ਚੱਲੇਗਾ। ਕਿਉਂਕਿ ਸਾਡੇ ਕੀਤੇ ਕਰਮਾਂ ਦਾ ਫਲ ਸਾਨੂੰ ਪ੍ਰਮਾਤਮਾ ਨੇ ਦੇਣਾ ਹੋਵੇ, ਕਿਸੇ ਦੀ ਉਹਦੇ ਨਾਲ ਈਰਖਾ ਨਹੀਂ। ਕਿਸੇ ਨੇ ਸਾਧ ਸੰਗਤ ਕਿਸੇ ਨੂੰ ਈਰਖਾ ਕਰਕੇ ਉਹਨੇ ਕੋਈ ਸਜ਼ਾ ਨਹੀਂ ਦਿੱਤੀ, ਕਿਸੇ ਨੂੰ ਈਰਖਾ ਕਰਕੇ ਉਹ ਰੋਕ ਨਹੀਂ ਲਾਉਂਦਾ, ਸਾਰਿਆਂ ਦੇ ਕੀਤੇ ਹੋਏ ਕਰਮਾਂ ਦਾ ਹੀ ਫਲ ਹੁੰਦਾ। ਸੁੱਖ ਦੁੱਖ ਪੁਰਬ ਜਨਮ ਕੇ ਕੀਏ, ਸੋ ਜਾਣਿਆ ਜਿਨ ਦਾਤਾ ਦੀਏ, ਕਿਸ ਕਾ ਦੋਸ ਦੇਹ ਤੂੰ ਪ੍ਰਾਣੀ ਸਭ ਆਪਣਾ ਕੀਆ ਕਰਾਰਾ ਹੈ। ਦੱਦਾ ਦੋਸ ਨਾ ਦੇਉ ਕਿਸੈ, ਦੋਸ ਕਰਮਾਂ ਆਪਣਿਆਂ, ਜਿਹੋ ਜਿਹਾ ਕਰਮ ਕੀਤਾ ਉਹੋ ਜਿਹਾ ਭੋਗਣਾ ਪਵੇਗਾ। ਜੇ ਕਰਮ ਕੀਤਾ ਸੀ ਕੋਈ, ਉਹਨਾਂ ਕਰਮਾਂ ਦੀ ਮੈਲ ਇਕੱਠੀ ਹੋਈ ਤਾਂ ਫਿਰ ਤੈਨੂੰ ਅਗਲਾ ਜਨਮ ਮਿਲਿਆ। ਪ੍ਰਾਰਬਧ ਭੋਗਣ ਵਾਸਤੇ ਤੂੰ ਆਇਆ ਤੇ ਤੂੰ ਬੈਸ਼ਾ ਹੀ ਕਹਿ ਦਿੱਤਾ ਮੇਰਾ ਮਨ ਨਿਰਮਲ ਹੀ ਹੈ। ਵੇਖਣ ਨੂੰ ਸਾਧ ਸੰਗਤ ਮਨ ਨਿਰਮਲ ਲੱਗ ਜਾਂਦਾ, ਕਈ ਵਾਰੀ ਭੁਲੇਖਾ ਪੈ ਜਾਂਦਾ ਵੀ ਮੇਰਾ ਮਨ ਨਿਰਮਲ ਹੈ, ਮੈਂ ਕਿਹੜਾ ਕਿਸੇ ਦਾ ਕੁਝ ਚੋਰੀ ਕਰਦਾ ਜਾਂ ਕਦੀ ਕਿਸੇ ਦਾ ਦਿਲ ਦੁਖਾਇਆ ਜਾਂ ਕਿਸੇ ਦਾ ਬੁਰਾ ਕੀਤਾ, ਇਸ ਕਰਕੇ ਮੇਰਾ ਮਨ ਖੌਰੇ ਨਿਰਮਲ ਹੀ ਹੋਵੇਗਾ। ਪਰ ਨਿਰਮਲ ਹੁੰਦਾ ਨਹੀਂ। ਸੋਨਾ ਸਾਧ ਸੰਗਤ ਆਪਾਂ ਆਪਣੇ ਅੰਗਾਂ ਵਿਚ ਪਾਇਆ ਹੁੰਦਾ, ਗਹਿਣੇ ਬਣੇ ਹੁੰਦੇ ਉਹਦੇ, ਉਸ ਸੋਨੇ ਵਿਚ ਵੇਖਣ ਤੋਂ ਅੱਖ ਨਾਲ ਵੇਖਣ ਨਾਲ ਸਾਨੂੰ ਸਾਧ ਸੰਗਤ ਪਤਾ ਨੀ ਲੱਗਦਾ ਵੀ ਇਹਦੇ ਵਿਚ ਖੋਟ ਹੈ ਕਿ ਨਹੀਂ ਹੈ, ਸਾਨੂੰ ਸੋਨਾ ਪਿਓਰ ਹੀ ਲੱਗਦਾ। ਸੁਨਿਆਰੇ ਨੇ ਕਹਿ ਤਾ 24 ਕੈਰਟ ਆ ਤੇ ਆਪਾਂ ਮੰਨ ਲੈਣਾ ਜੀ ਇਹ ਬਿਲਕੁਲ ਪਿਓਰ ਹੈ, ਇਹਦੇ ਵਿਚ ਖੋਟ ਨਹੀਂ। ਪਰ ਖੋਟ ਦਾ ਪਤਾ ਉਦੋਂ ਲੱਗਦਾ ਸਾਧ ਸੰਗਤ ਜਦੋਂ ਸੋਨੇ ਨੂੰ ਕੁਠਾਲੀ ਚ ਪਾ ਕੇ ਸੇਕ ਤੇ ਰੱਖੀਏ, ਭਾਈ ਇਹਦੇ ਚ ਹੈ ਅਸੀਂ ਖੋਟ ਕਿ ਨਹੀਂ। ਵੇਖਣ ਨੂੰ ਤਾਂ ਨੀ ਲੱਗਦਾ ਖੋਟ, ਉਹਦੇ ਵਿਚ ਵੇਖਣ ਨੂੰ ਤਾਂ ਸੋਨਾ ਬੜਾ ਸੋਹਣਾ ਟਿਕਿਆ। ਕੋਈ ਵੀ ਸੋਨੇ ਦਾ ਗਹਿਣਾ ਆਪਾਂ ਰੱਖ ਦਈਏ ਸਾਧ ਸੰਗਤ ਠੰਡਾ ਪਿਆ ਬਿਲਕੁਲ ਟਿਕਿਆ, ਵੇਖਣ ਨੂੰ ਲੱਗਦਾ ਪਿਓਰ, ਇਹਦੇ ਚ ਕੋਈ ਖੋਟ ਨਹੀਂ। ਸਾਨੂੰ ਭੁਲੇਖਾ ਲੱਗ ਜਾਂਦਾ ਸਾਡੇ ਮਨ ਚ ਖੋਟ ਨੀ, ਮਨ ਸਾਡਾ ਨਿਰਮਲ ਹੀ ਹੈ ਪਹਿਲਾਂ, ਇਸ ਕਰਕੇ ਲੋੜ ਨਹੀਂ ਹੈ ਸਾਨੂੰ ਮਹਾਰਾਜ ਦੀ ਹਜੂਰੀ ਚ ਆਉਣ ਦੀ। ਪਰ ਜਦੋਂ ਸੁਨਿਆਰਾ ਸੋਨੇ ਨੂੰ ਕੁਠਾਲੀ ਚ ਪਾ ਕੇ ਸੇਕ ਉੱਤੇ ਰੱਖਦਾ ਉਦੋਂ ਪਤਾ ਲੱਗਦਾ ਇਹਦੇ ਚ ਖੋਟ ਕਿੰਨਾ ਸੀ, ਕਿਉਂਕਿ ਸੇਕ ਉੱਤੇ ਰੱਖਦੇ ਜਿਹੜਾ ਖੋਟ ਵਾਲਾ ਸੋਨਾ ਸਾਧ ਸੰਗਤ ਉਬਲਦਾ, ਬੜਾ ਭੁੜਕਦਾ, ਤੜਫਦਾ, ਉਬਲਦਾ, ਉਹਦੇ ਵਿਚੋਂ ਰਿੱਝ ਰਿੱਝ ਕੇ ਜਿਹੜਾ ਖੋਟ ਸੀ ਉਹ ਇੱਕ ਪਾਸੇ ਹੋ ਜਾਂਦਾ, ਫਿਰ ਉਹਨੂੰ ਸੁਨਿਆਰਾ ਦੂਸਰੀ ਵਾਰ ਪਾ ਕੇ ਕਠਾਲੀ ਚ ਅੱਗ ਤੇ ਰੱਖਦਾ, ਫਿਰ ਥੋੜਾ ਜਿਹਾ ਘੱਟ ਉਬਲਦਾ, ਫਿਰ ਜਦੋਂ ਤੀਸਰੀ ਵਾਰ ਪਾ ਕੇ ਰੱਖਦਾ ਫਿਰ ਐਨ ਸ਼ਾਂਤ, ਜਿਹਨੇ ਮਰਜ਼ੀ ਸੇਕ ਤੇ ਰੱਖ ਦੋ ਹਿਲਦਾ ਹੀ ਨਹੀਂ, ਕਿਉਂਕਿ ਖੋਟ ਸਾਰਾ ਨਿਕਲ ਗਿਆ, ਹੁਣ ਟੇਕ ਕੇ ਬਹਿ ਗਿਆ। ਜਦੋਂ ਤੱਕ ਖੋਟ ਸੀ ਉਦੋਂ ਤੱਕ ਉਹ ਉਬਲਿਆ, ਪਰ ਅਸੀਂ ਪਹਿਲਾਂ ਵੀ ਉਹਨੂੰ ਨਿਰਮਲ ਹੀ ਜਾਣ ਲਿਆ ਜਦੋਂ ਉਹ ਗਹਿਣਾ ਹੀ ਸੀ, ਅਜੇ ਖੋਟ ਦਾ ਭਰਿਆ ਸੀ ਉਹਦੇ ਵਿਚ ਖੋਟ, ਪਰ ਸਾਨੂੰ ਪਛਾਣ ਨਹੀਂ ਸੀ, ਪਤਾ ਨਹੀਂ ਸੀ, ਅਸੀਂ ਆਖਿਆ ਪਿਓਰ ਹੀ ਆ ਸੋਨਾ, ਅੰਦਾਜ਼ਾ ਹੀ ਲਾ ਲਿਆ ਸੁਨਿਆਰੇ ਦੇ ਕਹੇ ਤੇ, ਪਰ ਸੀ ਉਹਦੇ ਵਿਚ ਖੋਟ, ਤੇ ਖੋਟ ਅੱਗ ਤੇ ਚਾੜਨ ਤੋਂ ਬਾਅਦ ਉਹਦੇ ਵਿਚੋਂ ਨਿਕਲਿਆ, ਹਜੂਰ ਦਾ ਫਰਮਾਨ ਹੈ। ਕਿਉਂਕਿ ਕਈ ਵਾਰ ਕਹਿ ਦਿੰਦੇ ਨਾ ਵੀਰ ਵੀ ਸਾਡਾ ਮਨ ਨਿਰਮਲ ਹੀ ਆ ਜੀ, ਸਾਨੂੰ ਨੀ ਹੈ ਲੋੜ, ਸਾਡਾ ਮਨ ਸਾਫ਼ ਹੀ ਹੈ, ਮਨ ਨੂੰ ਸਾਫ਼ ਕਰਨਾ ਪੈਂਦਾ ਸਾਧ ਸੰਗਤ, ਮਨ ਸਾਫ਼ ਹੁੰਦਾ ਜਨਮ ਲੈ ਕੇ ਆਉਣ ਦੀ ਲੋੜ ਕੀ ਸੀ। ਮਹਾਰਾਜ ਦਾ ਫਰਮਾਨ ਹੈ, ਜਬ ਸੋ ਕਰ ਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ, ਜਬ ਤੇ ਸੁਧ ਭਏ ਹੈ ਬਾਹਰ ਹੈ ਤਬ ਤੇ ਥਾਲ ਫਿਰੋ। ਮਹਾਰਾਜ ਕਹਿੰਦੇ ਜਦੋਂ ਤੱਕ ਰਸੋਨੇ ਵਿਚ ਖੋੜ ਸੀ ਕਠਾਲੀ ਚ ਪਾ ਕੇ ਵੇਖਿਆ ਉਬਲਦਾ ਸੀ, ਕਬਰੋ ਹੋਤ ਫਿਰੋ, ਤੇ ਜਦੋਂ ਉਹਦੇ ਵਿਚੋਂ ਖੋੜ ਨਿਕਲ ਗਿਆ, ਜਬ ਤੇ ਸੁਧ ਭਏ ਹੈ ਬਾਹਰ ਹੈ, ਮਹਾਰਾਜ ਕਹਿੰਦੇ ਜਦੋਂ ਬਾਰਾਂਵੰਨੀ ਦਾ ਬਣ ਗਿਆ ਸੁਧ ਹੋ ਗਿਆ, ਤਬ ਤੇ ਥਾਨ ਫਿਰੋ, ਕਹਿੰਦੇ ਹੁਣ ਨਹੀਂ, ਜਿੰਨੇ ਮਰਜ਼ੀ ਸੇਕ ਤੇ ਰੱਖ ਛੱਡੋ ਕਠਾਲੀ ਨੂੰ ਜਿੰਨਾ ਚਿਰ ਮਰਜ਼ੀ, ਹੁਣ ਟੇਕ ਕੇ ਬਹਿ ਗਿਆ ਕਿਉਂਕਿ ਖੋਟ ਨਿਕਲ ਗਿਆ। ਪਰ ਆਪਾਂ ਤਾਂ ਪਹਿਲਾਂ ਹੀ ਸਮਝ ਲਿਆ ਸੀ ਕਿ ਗਹਿਣਾ ਪਿਓਰ ਹੀ ਆ, ਪਤਾ ਨਹੀਂ ਸੀ ਨਾ ਸਾਨੂੰ, ਅਸਲ ਵਿਚ ਖੋਟ ਸੀ, ਸੇਕ ਦਿੱਤੇ ਤੋਂ ਖੋਟ ਨਿਕਲਿਆ ਤੇ ਫਿਰ ਉਹ ਨਿਰਮਲ ਹੋਇਆ। ਇਉਂ ਹੀ ਸਾਧ ਸੰਗਤ ਮਨ ਵਿਚ ਸਾਰਿਆਂ ਦੇ ਸਾਡੇ ਭਾਵੇਂ ਭਰਮ ਹੋਵੇ, ਸਾਡੇ ਮਨ ਨੂੰ ਲੋੜ ਨਹੀਂ ਹੈ ਨਾਮ ਦੀ ਸੰਗਤ ਕਰਨ ਦੀ, ਕਿਉਂਕਿ ਸਾਡਾ ਮਨ ਪਹਿਲਾਂ ਹੀ ਸਾਫ਼ ਹੈ, ਸਾਫ਼ ਕਿਸੇ ਦਾ ਮਨ ਨਹੀਂ, ਸਾਧ ਸੰਗਤ ਸਾਫ਼ ਇਹਨੂੰ ਕਰਨਾ ਪੈਂਦਾ। ਸਾਫ਼ ਕਰਨ ਵਾਸਤੇ ਜਦੋਂ ਆਪਾਂ ਯਤਨ ਕਰਾਂਗੇ, ਜਦੋਂ ਇਹਨੂੰ ਮਹਾਰਾਜ ਦੇ ਉਪਦੇਸ਼ ਰੂਪ ਸਾਧ ਸੰਗਤ ਸੇਕ ਉੱਤੇ ਰੱਖਾਂਗੇ, ਸਤ ਸੰਗਤ ਰੂਪ ਕਠਾਲੀ ਚ ਪਾ ਕੇ, ਫਿਰ ਪਤਾ ਲੱਗੇਗਾ ਭਾਈ ਇਹ ਖੋਟ ਸੀਗਾ ਇਹਦੇ ਵਿਚ ਕਿ ਨਹੀਂ। ਜਦੋਂ ਆਪਾਂ ਨਿਤਨੇਮ ਕਰੀਏ ਮਨ ਹੀ ਨੀ ਟਿਕਦਾ, ਕਈ ਵਾਰੀ ਸੰਗਤ ਚ ਬਹਿ ਕੇ ਦਰੀਆਂ ਦੇ ਧਾਗੇ ਹੀ ਤੋੜੀ ਜਾਈਦੇ ਆ, ਮਨ ਆਉਂਦਾ ਹੀ ਟਿਕਾਣੇ, ਪਤਾ ਲੱਗ ਜਾਂਦਾ ਵੀ ਇਹਦੇ ਵਿਚ ਖੋਟ ਹੈ। ਕਿਉਂਕਿ ਜਦੋਂ ਸੰਗਤ ਰੂਪ ਕਠਾਲੀ ਚ ਪਾ ਕੇ ਮਹਾਰਾਜ ਜੀ ਦੀ ਸਾਧ ਸੰਗਤ ਬਾਣੀ ਪਵਿੱਤਰ ਉਪਦੇਸ਼ ਰੂਪ ਸੇਕ ਦੇ ਉੱਤੇ ਚਾੜਿਆ, ਉਦੋਂ ਪਤਾ ਲੱਗਾ ਵੀ ਇਹਦੇ ਚ ਬਹੁਤ ਖੋਟ ਆਇਆ, ਤਾਂ ਆਉਂਦਾ ਹੀ ਨੀ ਟਿਕਾਣੇ। ਇਹ ਤਾਂ ਜਿਉਂ ਜਿਉਂ ਇੱਧਰ ਨੂੰ ਮੋੜੀ ਦਾ ਨਿਤਨੇ ਵਾਲੇ ਪਾਸੇ ਨੂੰ ਉਨਾ ਹੀ ਵੱਧ ਭਜਦਾ, ਉਨਾ ਹੀ ਵੱਧ ਖੋਟ ਹੈ। ਪਰ ਕਹਿੰਦੇ ਸਹਿਜੇ ਸਹਿਜੇ ਨਿਰਸੰਗਤ ਕੀਤਿਆਂ ਬੇਨਤੀ ਕੀਤੀ ਸੀ। ਕੀਰਤਨ ਸਭ ਤੋਂ ਵੱਡਾ ਸਾਧਨ ਹੈ ਮਨ ਖਿੰਡੇ ਹੋਏ ਨੂੰ ਟਿਕਾਅ ਵਿਚ ਲਿਆਉਣ ਦਾ। ਜਦੋਂ ਰੋਜ਼ ਸੰਗਤ ਵਿਚ ਹਾਜ਼ਰੀ ਭਰਨੀ ਸ਼ੁਰੂ ਕੀਤੀ, ਨੇਮ ਨਾਲ ਨੇਮ ਨੂੰ ਭੰਗ ਨਾ ਕੀਤਾ, ਨਿਯਮ ਨਾਲ ਸੰਗਤ ਵਿਚ ਆਉਣਾ ਸ਼ੁਰੂ ਕਰ ਦਿੱਤਾ, ਫਿਰ ਕਹਿੰਦੇ ਸਹਿਜੇ ਸਹਿਜੇ ਇਹਦੇ ਵਿਚੋਂ ਖੋਟ ਨਿਕਲ, ਪਹਿਲਾਂ ਇਹ ਬੜਾ ਉਬਰਦਾ ਸੀ, ਆਉਂਦਾ ਨਹੀਂ ਸੀ, ਮਨ ਜੀ ਨਾ ਕਰਨਾ ਉੱਥੇ ਸੰਗਤ ਵਿਚ ਆਉਣ ਤੋਂ, ਕਈ ਤਰ੍ਹਾਂ ਦੀ ਰੁਕਾਵਟ ਪੈਣੀ, ਕਹਿੰਦਾ ਕੱਲ ਨੂੰ ਚੱਲ ਜਾਂਗੇ, ਚੱਲ ਕੋਈ ਨੀ ਪਰਸੋਂ ਚੱਲ ਜਾਂਗੇ, ਸੰਗਤ ਤਾਂ ਰੋਜ਼ ਹੀ ਹੁੰਦੀ, ਗੁਰਦੁਆਰੇ ਤਾਂ ਜਾਣਾ ਵਿਹਲਿਆਂ ਦਾ ਕੰਮ ਹੈ, ਆਉਂਦਾ ਹੀ ਨਹੀਂ ਸੀ ਕਿਉਂਕਿ ਖੋਟ ਸੀ। ਪਰ ਜਦੋਂ ਸਹਿ ਸਹਿ ਸੰਗਤ ਵਿਚ ਆਉਣ ਲੱਗਾ, ਖੋਟ ਨਿਕਲਣ ਲੱਗ ਪਿਆ, ਫਿਰ ਕਹਿੰਦੇ ਸੰਗਤ ਵਿਚ ਆਉਂਦੇ ਹੀ ਆਨੰਦ ਵਿਚ ਆ ਜਾਂਦਾ ਉਸੇ ਵੇਲੇ। ਕੀਰਤਨ ਦੀਆਂ ਪੰਕਤੀਆਂ ਕੰਨਾਂ ਵਿਚ ਪਈਆਂ, ਉਪਦੇਸ਼ ਬਾਣੀ ਕਥਾ ਨਿਤਨੇਮ ਜਦੋਂ ਹੀ ਕੰਨ ਵਿਚ ਪਿਆ, ਉਸੇ ਵੇਲੇ ਆਨੰਦ ਵਿਚ ਆ ਜਾਏਗਾ। ਕਹਿੰਦੇ ਹੁਣ ਪਤਾ ਲੱਗਾ ਇਹਦੇ ਵਿਚੋਂ ਖੋਟ ਨਿਕਲ ਗਿਆ, ਹੁਣ ਟੇਕ ਕੇ ਬਹਿ ਜਾਂਦਾ। ਸੋ ਇਸ ਵਾਸਤੇ ਹਜ਼ੂਰ ਨੇ ਪ੍ਰਮਾਣ ਕੀਤਾ, ਭਾਈ ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲਥਾ। ਕੀਰਤਨ ਤੇ ਕਥਾ, ਖਿੰਡੇ ਹੋਏ ਮਨ ਨੂੰ ਇਕਾਗਰਤਾ ਵਿਚ ਲਿਆਉਣਾ ਕੀਰਤਨ ਨਾਲ, ਤੇ ਫਿਰ ਇਕਾਗਰ ਹੋਏ ਮਨ ਦੇ ਉੱਤੇ ਸਾਧ ਸੰਗਤ ਜਦੋਂ ਕਥਾ ਦੇ ਰੂਪ ਵਿਚ ਮਹਾਰਾਜ ਦੇ ਉਪਦੇਸ਼ ਦੀਆਂ ਬੂੰਦਾਂ ਪੈਂਦੀਆਂ ਨੇ, ਉਹ ਫਿਰ ਅੰਦਰ ਹੀ ਘਰ ਕਰ ਜਾਂਦੀਆਂ। ਕਥਾ ਦੁਆਰਾ ਹੀ ਸਾਨੂੰ ਪਤਾ ਲੱਗੇਗਾ ਸੁੱਚ ਹੋਵੇ ਤਾਂ ਸੱਚ ਪਾਈ ਹੈ। ਇਸ ਕਰਕੇ ਕਥਾ ਤੇ ਕੀਰਤਨ ਦੋ ਸਾਧ ਸੰਗਤ ਸਾਧਨ ਮਹਾਰਾਜ ਜੀ ਨੇ ਦੱਸੇ ਨੇ ਇਸ ਕਾਲਯੁਗ ਦੇ ਸਮੇਂ ਵਿਚ ਮਨ ਨੂੰ ਇਕਾਗਰਤਾ ਚ ਲਿਆ ਕੇ ਆਪਣੇ ਜਨਮ ਨੂੰ ਸਫਲਾ ਕਰਨ ਵਾਸਤੇ। ਸੁਣਾ ਰਹੇ ਸਨ ਗੁਰਮੁਖ ਪਿਆਰੇ, ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹ। ਮਹਾਰਾਜ ਕਹਿਣ ਲੱਗੇ ਭਾਈ 100 ਸਾਲ ਦੀ ਉਮਰ ਮਨ ਲੋਕਾਂ ਨੇ ਲਈ ਹੈ, ਪਰ 100 ਸਾਲ ਦੀ ਹੋਵੇ ਵੀ ਤੇ ਜਾਣ ਲੈਣਾ ਉਹਦੇ ਵਿਚੋਂ ਨਾਮ ਵਾਸਤੇ ਕਿੰਨਾ ਕੁ ਸਮਾਂ ਬਚਿਆ, ਇਹਦਾ ਅੰਦਾਜ਼ਾ ਲਾ ਲਿਓ। ਪਰ ਮਹਾਰਾਜ ਕਹਿੰਦੇ ਨੇ ਭਾਈ ਇਹ 100 ਸਾਲ ਦਾ ਸਿਰਫ ਇੱਕ ਭਰਮ ਹੀ ਬਣਿਆ, ਉਮਰ ਕਿਹਦੀ ਕਿੰਨੀ ਇਹਦੇ ਬਾਰੇ ਕਿਸੇ ਨੂੰ ਕੋਈ ਗਿਆਨ ਨਹੀਂ। ਨਣ ਘਾਲੇ ਸਭ ਦਿਵਸ ਸਾਸ ਨਹਿ ਵਢਣ ਘਟਣ ਤਿਲ ਸਾਰ। ਮਹਾਰਾਜ ਕਹਿੰਦੇ ਗਿਣਤੀ ਹੈ ਸਵਾਸਾਂ ਦੀ, ਇੱਕ ਤਿਲ ਮਾਤਰ ਵੀ ਸਵਾਸ ਵੱਧ ਨਹੀਂ ਸਕਦਾ। ਸਾਰੀ ਦੁਨੀਆਂ ਦੀ ਦੌਲਤ ਹੱਥ ਵਿਚ ਲੈ ਕੇ ਕਹਿੰਦੇ ਬੰਦਾ ਤੁਰ ਪਵੇ, ਇੱਕ ਸਵਾਸ ਮੁੱਲ ਲੈ ਕੇ ਸਾਧ ਸੰਗਤ ਇੱਕ ਸਵਾਸ ਦੀ ਇੱਕ ਗਿਣਤੀ ਦਾ ਵੀ ਵਾਧਾ ਨਹੀਂ ਕਰ ਸਕਦਾ ਸਵਾਸਾਂ ਵਿਚ। ਇਸ ਕਰਕੇ ਪਤਾ ਹੀ ਮਤ ਕੇ ਜਾਪੈ ਸਾਹ ਆਵੇ ਕਿ ਨਾ ਆਵੇ, ਨਾ ਕੀ ਪਤਾ ਭਾਈ ਅਗਲਾ ਸਵਾਸ ਆਵੇਗਾ ਕਿ ਨਹੀਂ ਆਵੇਗਾ। ਇਸ ਕਰਕੇ ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹ। ਕਹਿੰਦੇ ਜਿੰਨੇ ਕੁ ਸਵਾਸ ਹੈ ਤੇਰੇ ਆਈ ਜਾਂਦੇ, ਇਹਨਾਂ ਨੂੰ ਲੇਖੇ ਵਿਚ ਲਾ ਲੈ, ਪ੍ਰਮਾਤਮਾ ਨੂੰ ਚੇਤੇ ਰੱਖਿਆ ਕਰ। ਹੁਣ ਕਹਿੰਦੇ ਜੀ ਕੰਮ ਕਰਦੇ ਆ ਤੇ ਪ੍ਰਮਾਤਮਾ ਦਾ ਨਾਮ ਕਿਵੇਂ ਚੇਤੇ ਰਹੇ, ਇਹ ਕੀ ਕੰਮ ਹੋਣਾ। ਸਵੇਰੇ ਉੱਠ ਕੇ ਪਹਿਲਾਂ ਘੰਟਾ ਨਿਤਨੇਮ ਕਰ ਲਿਆ, ਹੁਣ ਬਾਕੀ ਕੰਮ ਵੀ ਤਾਂ ਕਰਨਾ, ਕੰਮ ਜ਼ਰੂਰ ਕਰਨਾ। ਸਾਧ ਸੰਗਤ ਉਪਦੇਸ਼ ਹੀ ਮਹਾਰਾਜ ਦਾ, ਸਾਨੂੰ ਤਾਂ ਇਹ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਕਿਰਤ ਵੀ ਜ਼ਰੂਰ ਕਰਨੀ ਹੈ, ਸੰਸਾਰ ਨਾਲ ਸੰਬੰਧ ਵੀ ਬਣਾ ਕੇ ਰੱਖਣਾ ਹੈ, ਪਰ ਨਾਮ ਜ਼ਰੂਰ ਜਪਣਾ ਤੇ ਉਹ ਜਿਹੜੀ ਕਿਰਤ ਕਰਨੀ ਉਹਦੇ ਵਿਚੋਂ ਜਿਹੜਾ ਲਾਭ ਪ੍ਰਾਪਤ ਹੋਇਆ ਉਹਦੇ ਚੋਂ ਦਸਵੰਧ ਦੇ ਕੇ ਲੋੜਵੰਦਾਂ ਨੂੰ ਤੇ ਕਮਾਈ ਨੂੰ ਆਪਣੀ ਨੂੰ ਸਫਲ ਵੀ ਜ਼ਰੂਰ ਕਰਨਾ, ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਹੈ। ਪਰ ਕਿਰਤ ਇੰਨੀ ਨੀ ਕਰਨੀ ਤੇ ਨਾਮ ਵਾਸਤੇ ਸਮਾਂ ਹੀ ਨਾ ਬਚੇ। ਹੁਣ ਨਾਮ ਵਾਸਤੇ ਬੇਨਤੀ ਮੈਂ ਇਹ ਕਰਨੀ ਸੀ ਵੀ ਕਹਿ ਦਿੰਦੇ ਜੀ ਨਾਮ ਕਿਹੜੇ ਵੇਲੇ ਜਪਣਾ, ਫਿਰ ਜਦੋਂ ਕੰਮ ਕਰਨਾ ਕਹਿੰਦੇ ਕਿਰਤ ਕਰਨੀ, ਨਾਮ ਮਹਾਰਾਜ ਨੂੰ ਪੁੱਛੀਏ ਸੱਚੇ ਪਾਤਸ਼ਾਹ ਫਿਰ ਨਾਮ ਵਾਸਤੇ ਦੱਸੋ ਕਿਹੜਾ ਸਮਾਂ। ਤੁਸੀਂ ਕਹਿੰਦੇ ਜੇ ਕੰਮ ਨੀ ਕਰਨਾ, ਕਿਰਤ ਵੀ ਆਪਣੀ ਕਰਨੀ ਹੈ, ਤੇ ਹਜ਼ੂਰ ਦਾ ਫਰਮਾਨ ਹੈ ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਣ ਨਾਲ। ਉਹ ਕਹਿੰਦੇ ਭਾਈ ਤੈਨੂੰ ਕੰਮ ਕਰਨ ਤੋਂ ਕਿੰਨੇ ਡੱਕਿਆ, ਕੰਮ ਕਰੀ ਚੱਲ ਪਰ ਸੁਰਤੀ ਉੱਧਰ ਲਾ ਕੇ ਰੱਖ, ਧਿਆਨ ਵਿਚ ਉਸ ਪ੍ਰਮਾਤਮਾ ਨੂੰ ਰੱਖ ਵੀ ਉਹ ਹੈ ਤੇ ਮੇਰੇ ਕੋਲ ਜਾਂ ਕਦੀ ਦੂਰ ਨਹੀਂ ਗਿਆ, ਬਸ ਕਹਿੰਦੇ ਚਿੱਤ ਵਿਚ ਰੱਖ। ਬਹੁਤ ਸਾਰੇ ਗੁਰਸਿੱਖ ਗੁਰਮੁਖ ਪਿਆਰੇ ਐਸੇ ਨੇ ਜਿਹੜੇ ਸਾਧ ਸੰਗਤ ਕੰਮ ਕਰਦਿਆਂ ਕਰਦਿਆਂ 25-25 ਪਾਠ 24 ਸਾਹਿਬ ਦੇ ਕਰ ਲੈਂਦੇ, ਉਹ ਕੰਮ ਤੇ ਜਾਂਦਿਆਂ ਜਾਂਦਿਆਂ ਸਾਧ ਸੰਗਤ ਕਰ ਲੈਂਦੇ 5-5 ਪਾਠ ਜਪਜੀ ਸਾਹਿਬ ਦੇ, ਕਿੰਨੇ ਕਿੰਨੇ ਪਾਠ 24 ਸਾਹਿਬ ਦੇ। ਕਈ ਵਾਰੀ ਕੰਮ ਏਦਾਂ ਦਾ ਹੁੰਦਾ ਜਿੱਥੇ ਕੰਮ ਤੇ ਨਹੀਂ ਆਪਾਂ ਕਰ ਸਕਦੇ, ਪਰ ਆਉਂਦਿਆਂ ਜਾਂਦਿਆਂ ਜ਼ਰੂਰ ਕਰ ਸਕਦੇ। ਘਰੋਂ ਤੁਰ ਪਿਆ ਜਿੱਥੇ ਜਾ ਕੇ ਆਪਣੀ ਡਿਊਟੀ ਫੜਨੀ ਉੱਥੋਂ ਤੱਕ ਕਰ ਲਿਆ ਜਿੰਨਾ ਹੁੰਦਾ, ਲੇਖੇ ਵਿਚ ਹੀ ਹੈ। ਮਹਾਰਾਜ ਦਾ ਤਾਂ ਪ੍ਰਮਾਣ ਹੈ ਵੀ ਲੇਖੇ ਵਿਚ ਤਾਂ ਤੇਰਾ ਉਹ ਕਦਮ ਵੀ ਲੱਗ ਗਿਆ ਜਿਹੜਾ ਇੱਕ ਵਾਰੀ ਤੂੰ ਗੁਰੂ ਘਰ ਨੂੰ ਸਮਰਪਿਤ ਕਰ ਦਿੱਤਾ, ਮਹਾਰਾਜ ਨੂੰ ਚੇਤੇ ਕਰਕੇ ਜਿਹੜਾ ਕਦਮ ਤੂੰ ਸੰਗਤ ਵਿਚ ਆਉਣ ਲਈ ਆਪਣੇ ਦਰਵਾਜੇ ਤੋਂ ਬਾਹਰ ਕਰ ਲਿਆ ਉੱਥੋਂ ਤੇਰਾ ਲੇਖਾ ਸ਼ੁਰੂ ਹੋ ਗਿਆ। ਹਾਜ਼ਰੀ ਗੁਰੂ ਦਰਬਾਰ ਚ ਲੱਗ ਗਈ, ਆਣ ਕੇ ਸੰਗਤ ਵਿਚ ਬੈਠਾ, ਵਾਪਸ ਜਦੋਂ ਤੱਕ ਘਰ ਨਹੀਂ ਵੜ ਗਿਆ ਉਦੋਂ ਤੱਕ ਤੇ ਸਾਰੇ ਕਦਮ ਤੇਰੇ ਲੇਖੇ ਵਿਚ ਹੀ ਹੈ। ਇਸ ਕਰਕੇ ਭਾਈ ਪ੍ਰਮਾਤਮਾ ਨੂੰ ਚੇਤੇ ਰੱਖ, ਕੰਮ ਵੀ ਕਰੀ ਚੱਲ ਤੇ ਯਾਦ ਵਿਚ ਉਹਨੂੰ ਵਸਾ ਕੇ ਰੱਖ। ਕਰ ਬੰਦੇ ਤੂੰ ਬੰਦਗੀ ਜਿਚਰ ਘਾਟ ਮੈਂ ਸਾਹ। ਕਹਿੰਦੇ ਸਾਹਾਂ ਦੀ ਗਿਣਤੀ ਦਾ ਸਾਨੂੰ ਪਤਾ ਨਹੀਂ, ਪਰ ਜਿੰਨੇ ਕਹਾਉਂਦੇ ਨੇ, ਮਹਾਰਾਜ ਦਾ ਫਰਮਾਨ ਹੈ ਤ੍ਰੈ ਸਤ ਵਾਈ ਔਧੂ, ਤ੍ਰੈ ਸਤ ਅੰਗਲ ਵਾਈ ਔਧੂ। ਵਿਦਵਾਨਾਂ ਨੇ ਤੇ ਸਤਿਗੁਰੂ ਜੀ ਨੇ ਗੁਰਮਤ ਦੇ ਫਲਸਫੇ ਨੇ ਸਾਧ ਸੰਗਤ ਸਵਾਸ ਦੀ ਲੰਬਾਈ 10 ਉਂਗਲਾਂ ਮਿਲੀ ਹੈ। ਉਹ ਕਹਿੰਦੇ ਨੇ 10 ਉਂਗਲਾਂ ਦੀ ਲੰਬਾਈ ਵਾਲਾ ਸਵਾਸ ਇੱਕ ਵਾਰੀ ਬਾਹਰ ਨਿਕਲ ਗਿਆ ਤੇ ਕੋਈ ਸਾਡੇ ਕੋਲ ਗਰੰਟੀ ਨਹੀਂ ਵੀ ਅੰਦਰ ਆਵੇਗਾ ਕਿ ਨਹੀਂ ਆਵੇਗਾ। ਇਸ ਕਰਕੇ ਜਿਹੜਾ ਅੰਦਰ ਗਿਆ ਜਦੋਂ ਬਾਹਰ ਨੂੰ ਆਉਂਦਾ ਉਹਦੇ ਨਾਲ ਤਾਂ ਰੱਬ ਨੂੰ ਚੇਤੇ ਕਰ ਲੈ, ਬਾਹਰ ਦਾ ਅੰਦਰ ਨੂੰ ਆਵੇ ਕਿ ਪਤਾ ਨੀ ਨਾ ਆਵੇ ਤੇ ਪਰਮਾਤਮਾ ਦੇ ਹੱਥ ਹੈ। ਜਦੋਂ ਤੱਕ ਤੇਰੇ ਸਰੀਰ ਵਿੱਚ ਸਵਾਸ ਨੇ ਉਸ ਪਰਮਾਤਮਾ ਦੀ ਬੰਦਗੀ ਕਰੀ ਚੱਲ, ਤੇ ਬੰਦਗੀ ਦਾ ਸਾਧ ਸੰਗਤ ਰੂਪ ਇੱਕ ਨੀ ਹੈ। ਤੁਸੀਂ ਵਾਹਿਗੁਰੂ ਵਾਹਿਗੁਰੂ ਕਰੀ ਚੱਲੋ ਵੀ ਬੰਦਗੀ ਆ, ਤੁਸੀਂ ਮੂਲ ਮੰਤਰ ਦਾ ਜਾਪ ਕਰੋ ਵੀ ਬੰਦਗੀ ਆ, ਜਪਜੀ ਸਾਹਿਬ ਦੇ ਪਾਠ ਕਰੋ ਵੀ ਬੰਦਗੀ ਆ, ਜਾਪ ਸਾਹਿਬ ਪੜੀ ਚੱਲੋ ਸਾਰਾ ਦਿਨ ਉਹ ਵੀ ਬੰਦਗੀ ਆ, ਚੌਵੀ ਸਾਹਿਬ ਦੇ ਪਾਠ ਕਰੋ ਉਹ ਵੀ ਬੰਦਗੀ ਆ। ਸਾਰੀ ਬਾਣੀ ਸਾਧ ਸੰਗਤ ਪਰਮਾਤਮਾ ਦੇ ਨਾਮ ਦੀ ਵਿਆਖਿਆ ਮੈਂ ਕੱਲ ਵੀ ਬੇਨਤੀ ਕੀਤੀ ਸੀ, ਕਿਤੇ ਉਹ ਪੜਦਾ ਤੁਸੀਂ ਕਿਸੇ ਸ਼ਬਦ ਦਾ ਜਾਪ ਕਰੋ, ਕੋਈ ਬਾਣੀ ਕਿਸੇ ਬਾਣੀ ਦਾ ਅਭਿਆਸ ਨਿਤਨੇਮ ਕਰੀ ਚੱਲੋ, ਉਹ ਸਾਰੀ ਪਰਮਾਤਮਾ ਦੀ ਬੰਦਗੀ ਹੈ। ਤੇ ਬੰਦਗੀ ਕਰਨ ਵਾਸਤੇ ਮਹਾਰਾਜ ਨੇ ਉਪਦੇਸ਼ ਦਿੱਤਾ ਜਿਹੜੇ ਗੁਰਮੁਖ ਪਿਆਰੇ ਸਾਧ ਸੰਗਤ ਕੀਰਤਨ ਦੇ ਰੂਪ ਵਿੱਚ ਸੁਣਾ ਰਹੇ ਸਨ, ਜਦੋਂ ਤੱਕ ਤੇਰੇ ਅੰਦਰ ਸਵਾਸ ਹੈ ਭਾਈ ਉਦੋਂ ਤੱਕ ਪਰਮਾਤਮਾ ਨੂੰ ਚੇਤੇ ਕਰੀ ਚੱਲ, ਫਿਰ ਤੇਰਾ ਜਨਮ ਸਫਲਾ ਹੋਵੇਗਾ। ਜੀਵਨ ਦਾ ਜਿਹੜਾ ਮਨੋਰਥ ਲੈ ਕੇ ਆਇਆ, ਆਇਓ ਸੁਣਨ ਪੜ੍ਹਨ ਕਉ ਬਾਣੀ, ਨਾਮ ਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਕਾਹਦੇ ਲਈ ਆਇਆ ਤੂੰ? ਮਹਾਰਾਜ ਕਹਿੰਦੇ ਆਇਆ ਤਾਂ ਸੁਣਨ ਤੇ ਪੜ੍ਹਨ ਵਾਸਤੇ ਸਾਂ ਬਾਣੀ, ਪਰ ਜਿਸ ਕੰਮ ਲਈ ਆਇਆ ਉਹ ਭੁਲਾ ਦਿੱਤਾ, ਹੋਰਨਾਂ ਪਾਸੇ ਫਸ ਕੇ ਰਹਿ ਗਿਆ। ਜਿਹੜੇ ਕੰਮ ਲਈ ਆਇਆ ਉਹ ਕਰਿਆ ਕਰ, ਆਇਓ ਸੁਣਨ ਪੜ੍ਹਨ ਕਉ ਬਾਣੀ, ਬਸ ਇਸੇ ਵਾਸਤੇ ਆਇਆ, ਪੜ੍ਹਿਆ ਕਰ, ਲੇਖੇ ਵਿੱਚ ਲੱਗ ਜਾਵੇਗਾ ਤੇਰਾ ਜਨਮ। ਇਹ ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਉਪਦੇਸ਼ ਆਪਾਂ ਕੀਰਤਨ ਦੇ ਰੂਪ ਵਿੱਚ ਸਰਵਣ ਕੀਤਾ ਹੈ। ਵਿਚਾਰ ਕਰਦਿਆਂ ਤੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੀ ਸਾਜੀ ਨਿਵਾਜੀ ਸੰਗਤ ਨੇ ਬਖਸ਼ ਦੇਣੀ। ਅੱਗੇ ਵਾਸਤੇ ਸ੍ਰੇਸ਼ਟ ਮਤ ਬਖਸ਼ਣੀ ਜੀ, ਲਿਖ ਹਰਕਤ ਹਿਨ ਛੂਟੀਆ ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਜਿਹੜਾ ਸਮਾਂ ਆਪਾਂ ਮਹਾਰਾਜ ਦੀ ਹਜ਼ੂਰੀ ਚ ਬਤੀਤ ਕੀਤਾ, ਤੁਹਾਡਾ ਵੀ ਮੇਰਾ ਵੀ ਹਜ਼ੂਰ ਲੇਖੇ ਵਿੱਚ ਲਾ ਕੇ ਸਵਾਸਾਂ ਦੀ ਸਫਲਤਾ ਬਖਸ਼ ਦੇਣ ਜੀ। ਆਸ਼ੀਰਵਾਦ ਦੇਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨਾਮ ਵਿੱਚ ਸ਼ਰਧਾ ਭਾਵਨਾ ਬਣੀ ਰਹੇ, ਅਸੀਂ ਵੀ ਆਪਣੇ ਜਨਮ ਨੂੰ ਸਫਲਾ ਕਰ ਸਕੀਏ ਜੀ। ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।